ਕਰਕੇ ਪ੍ਰਭੂਤਾ ਪਰਮਾਤਮਾ ਦੇ ਨਾਲ ਅਭੇਦ ਹੋਣਾ ਹੈ। ਪਾਵਨ ਪਵਿੱਤਰ ਸਤਿਗੁਰੂ ਜੀ ਗੁਰਬਾਣੀ ਦੁਆਰਾ ਮਾਰਗ ਦਰਸ਼ਨ ਕਰਦੇ ਹਨ। ਸਤਿਗੁਰੂ ਜੀ ਨੇ ਪਾਵਨ ਗੁਰਬਾਣੀ ਵਿੱਚ ਹਰੇਕ ਦਿਨ ਪਲ ਘੜੀ ਸਾਨੂੰ ਉਪਦੇਸ਼ ਬਖਸ਼ਿਆ ਹੈ ਕਿ ਅਸੀਂ ਆਪਣਾ ਹਰ ਪਲ ਹਰ ਘੜੀ ਕਿਸ ਤਰ੍ਹਾਂ ਬਤੀਤ ਕਰਨੀ ਹੈ। ਦਿਨਾਂ ਵਿੱਚ ਵੀ ਸਤਿਗੁਰੂ ਜੀ ਨੇ ਸੱਤ ਦਿਨਾਂ ਵਿੱਚ ਅਤੇ ਦੋ ਪੱਖਾਂ ਵਿੱਚ ਮਹੀਨਿਆਂ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜੋ ਸਾਲ ਵਿੱਚ 12 ਮਹੀਨੇ ਚੇਤ ਤੋਂ ਆਰੰਭ ਹੁੰਦਾ ਹੈ, ਮੱਕਣ ਤੱਕ ਜੋ ਮਹੀਨਿਆਂ ਦੀ ਲੜੀ ਹੈ, ਸਤਿਗੁਰੂ ਜੀ ਹਰੇਕ ਮਹੀਨੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਸਾਡਾ ਜੋ ਪੂਰਾ ਮਹੀਨਿਆਂ ਦਾ ਜੀਵਨ ਮਾਰਗਦਰਸ਼ਨ ਹੈ ਉਹ ਸਾਨੂੰ ਪਤਾ ਚੱਲ ਸਕੇ ਕਿ ਅਸੀਂ ਉਸ ਪੂਰਨਤਾ ਪਰਮਾਤਮਾ ਦੇ ਭਾਣੇ ਅੰਦਰ ਰਹਿ ਕਰਕੇ ਇਸ ਤਰ੍ਹਾਂ ਆਪਣੇ ਆਪ ਨੂੰ ਸੰਕੋਚ ਵਿੱਚ ਰੱਖ ਕਰਕੇ ਨਿਰਲੇਪ ਹੋ ਕਰਕੇ ਜੀਵਨ ਬਤੀਤ ਕਰਨਾ ਹੈ। ਅੱਜ ਵੀ ਸੰਕ੍ਰਾਂਤੀ ਦਾ ਪਾਵਨ ਪਰਵ ਹੈ। ਪਹਿਲਾਂ ਚੇਤ ਤੇ ਵਿਸਾਖ ਦੇ ਮਹੀਨੇ ਵਿੱਚ ਬਸੰਤ ਰੁੱਤ ਬਤੀਤ ਹੋ ਗਈ ਹੈ। ਅੱਜ ਗ੍ਰੀਸ਼ਮ ਰੁੱਤ ਦੀ ਆਰੰਭਤਾ ਹੋ ਰਹੀ ਹੈ ਤੇ ਅੱਜ ਜੇਠ ਦਾ ਮਹੀਨਾ ਸੰਕ੍ਰਾਂਤੀ ਆਰੰਭ ਹੋ ਰਹੀ ਹੈ। ਆਪਾਂ ਨੂੰ ਜੋ ਸਤਿਗੁਰੂ ਜੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਇਸ ਮਹੀਨੇ ਦੀ ਸੋਝੀ ਬਖਸ਼ਿਸ਼ ਕਰਦੇ ਹਨ, ਉਸ ਪਾਵਨ ਪਵਿੱਤਰ ਉਪਦੇਸ਼ ਵਿੱਚ ਆਪਾਂ ਚਿੱਤ ਇਕਾਗਰ ਕਰਕੇ ਜੁੜਨ ਦਾ ਯਤਨ ਕਰੀਏ। ਕਿਉਂਕਿ ਇੱਕ ਤਾਂ ਹੁਣ ਵੈਸੇ ਹੀ ਕੋਈ ਐਸਾ ਪ੍ਰਭੂ ਦੀ ਖੇਡ ਹੈ ਜੋ ਮਹਾਨ ਮਹਾਂਮਾਰੀ ਦਾ ਰੋਗ ਚੱਲ ਰਿਹਾ ਹੈ। ਇਸ ਭਿਆਨਕ ਸਮੇਂ ਅੰਦਰ ਆਪਾਂ ਨੂੰ ਕੇਵਲ ਗੁਰਬਾਣੀ ਦਾ ਹੀ ਆਸਰਾ ਹੈ ਅਤੇ ਗੁਰਬਾਣੀ ਤਾਂ ਹੀ ਆਪਾਂ ਨੂੰ ਉਸ ਭਿਆਨਕ ਕਾਲ ਵਿੱਚ ਕੱਢ ਸਕਦੀ ਹੈ ਜਿਹੜੀ ਆਪਾਂ ਗੁਰਬਾਣੀ ਦਾ ਜਿੱਥੇ ਸਰਵਣ ਕਰਦੇ ਹਾਂ ਉੱਥੇ ਨਾਲ ਨਾਲ ਗੁਰਬਾਣੀ ਦਾ ਅਰਥ ਸਮਝ ਕਰਕੇ ਯਤਨ ਕਰੀਏ, ਆਪਣੇ ਆਪ ਦਾ ਜੀਵਨ ਢਾਲੀਏ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੱਥੇ ਵੀ ਕੋਈ ਬੈਠਾ ਹੈ ਚਿੱਤ ਨੂੰ ਇਕਾਗਰ ਕਰਕੇ, ਜਿੰਨਾ ਚਿਰ ਕੋਈ ਕਥਾ ਵਾਰਤਾ ਹੋਣੀ ਹੈ ਕਿ ਬੇਨਤੀ ਹੈ ਸਾਰੇ ਆਪਣੇ ਮੋਬਾਈਲ ਵਗੈਰਾ ਸਾਰੇ ਬੰਦ ਕਰਕੇ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਚਿੱਤ ਇਕਾਗਰ ਕਰਕੇ ਧਿਆਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋੜੋ। ਨਿਤਨੇਮ ਪਾਠ ਜਿਹੜੀ ਕਿਸੇ ਨੇ ਕਰਨਾ ਹੋਵੇ ਤਾਂ ਬਾਅਦ ਵਿੱਚ ਕਰਨਾ, ਪਹਿਲੇ ਚੌਂਕੜਾ ਮਾਰ ਕੇ ਚਿੱਤ ਇਕਾਗਰ ਕਰਕੇ ਥੋੜ੍ਹਾ ਜਿਹਾ ਸਮਾਂ ਜਿੰਨਾ ਆਪਣੇ ਕੋਲ ਹੈ ਆਪਾਂ ਸਤਿਗੁਰੂ ਮਹਾਰਾਜ ਦਾ ਪਾਵਨ ਪਵਿੱਤਰ ਉਪਦੇਸ਼ ਜੋ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਸਾਰੇ ਆਪਾਂ ਸਤਿਗੁਰੂ ਦਾ ਧਿਆਨ ਧਾਰਨ ਕਰਕੇ ਅਤੇ ਉਸ ਪਾਵਨ ਪਵਿੱਤਰ ਉਪਦੇਸ਼ ਨੂੰ ਸਰਵਣ ਕਰਨਾ ਹੈ। ਆਪਣਾ ਚਿੱਤ ਇਕਾਗਰ ਕਰਨ ਵਾਸਤੇ ਸਾਰੇ ਹੀ ਇੱਕ ਵਾਰ ਉਚਾਰਨ ਕਰੋ ਸਤਨਾਮ
ਇਹੋ ਜਿਹਾ ਸੁੱਖ ਸੰਸਾਰ ਚਾਹੁੰਦਾ ਹੈ ਜਿਹੜਾ
ਜਿਹੜਾ ਸੁੱਖ ਕਦੀ ਵੀ ਜੀਵਨ ਵਿੱਚੋਂ ਅਭਾਵ ਨਾ ਹੋਵੇ ਜਾਵੇ ਨਾ। ਸਦੀਵੀ ਸੁੱਖ ਚਾਹੁੰਦੇ ਨੇ ਸਾਰੇ, ਦੁੱਖ ਕੋਈ ਨਹੀਂ, ਸਭ ਸੁੱਖ ਦੀ ਇੱਛਾ ਹੈ ਤੇ ਸੁੱਖ ਦੀ ਇੱਛਾ ਕਾਰਨ ਉਸ ਇੱਛਾ ਦੀ ਪੂਰਤੀ ਵਾਸਤੇ ਹਰੇਕ ਪ੍ਰਾਣੀ ਕਿਸੇ ਨਾ ਕਿਸੇ ਵਿਸ਼ੇ ਦੇ ਨਾਲ, ਪਦਾਰਥ ਦੇ ਨਾਲ ਜੁੜਦਾ ਹੈ ਤੇ ਉਸ ਪਦਾਰਥ ਵਿੱਚੋਂ ਸੁੱਖ ਦੀ ਅਨੁਭੂਤੀ ਕਰਦਾ ਹੈ। ਜਦੋਂ ਕੋਈ ਜੀਵ ਕਿਸੇ ਪਦਾਰਥ ਨਾਲ ਜੁੜਦਾ ਹੈ, ਵਿਸ਼ੇ ਨਾਲ ਉਸਦੀ ਅਸਕਤੀ ਹੁੰਦੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਮੈਨੂੰ ਇਸ ਪਦਾਰਥ ਵਿੱਚੋਂ ਸੁੱਖ ਮਿਲਿਆ ਹੈ, ਭਾਵੇਂ ਉਹ ਜੜ ਪਦਾਰਥ ਹੋਵੇ ਭਾਵੇਂ ਚੇਤਨ ਪਦਾਰਥ ਹੋਵੇ। ਜੜ ਪਦਾਰਥ ਉਹਨੂੰ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਵੀ ਨਹੀਂ ਜਾਣਦਾ ਤੇ ਦੂਸਰੇ ਨੂੰ ਵੀ ਨਹੀਂ ਜਾਣਦਾ। ਚੇਤਨ ਉਸਨੂੰ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਵੀ ਜਾਣਦਾ ਹੈ ਤੇ ਦੂਸਰੇ ਨੂੰ ਵੀ ਜਾਣਦਾ ਹੈ। ਤੇ ਕੋਈ ਜੜ ਨਾਲ ਵੀ ਜੁੜਦਾ ਹੈ ਸੁੱਖ ਵਾਸਤੇ, ਕੋਈ ਚੇਤਨ ਨਾਲ ਵੀ ਜੁੜਦਾ ਹੈ ਸੁੱਖ ਵਾਸਤੇ। ਹਰ ਇੱਕ ਨੂੰ ਸੁੱਖ ਦੀ ਇੱਛਾ ਹੈ, ਕਿਤੇ ਨਾ ਕਿਤੇ ਕੋਈ ਜੁੜਦਾ ਅਵਸ਼ ਹੈ ਤੇ ਜੁੜਨ ਕਰਕੇ ਸੰਗਤ ਕਰਨ ਕਰਕੇ ਜਿੰਨਾ ਚਿਰ ਕੋਈ ਜੁੜਿਆ ਰਹਿੰਦਾ ਹੈ ਉਹਨਾਂ ਚਿਰ ਹੀ ਜੁੜਦਾ ਹੈ ਜਿੰਨਾ ਚਿਰ ਉਸਨੂੰ ਸੁੱਖ ਮਿਲਦਾ ਹੈ। ਕਿਸੇ ਦੇ ਨਾਲ ਵੀ ਕਿਸੇ ਦਾ ਪ੍ਰੇਮ ਜੋ ਆਪਾਂ ਕਹਿੰਦੇ ਹਾਂ ਉਹ ਉਹਨਾਂ ਚਿਰ ਹੀ ਰਾਗ ਪ੍ਰੇਮ ਉਹਨਾਂ ਚਿਰ ਹੈ ਜਿੰਨਾ ਚਿਰ ਉਸਨੂੰ ਉਸ ਪਦਾਰਥ ਵਿੱਚੋਂ ਸੁੱਖ ਮਿਲਦਾ ਹੈ। ਜਿਸ ਦਿਨ ਸੁੱਖ ਨਹੀਂ ਮਿਲਦਾ ਉਸ ਦਿਨ ਉਸ ਪਦਾਰਥ ਨਾਲ ਜਿੱਥੇ ਪਹਿਲਾਂ ਪ੍ਰੇਮ ਸੀ ਉੱਥੇ ਫਿਰ ਈਰਸ਼ਾ ਹੋ ਜਾਂਦੀ ਹੈ, ਪਹਿਲਾਂ ਰਾਗ ਸੀ ਫਿਰ ਦਵੇਸ਼ ਹੋ ਜਾਂਦੀ ਹੈ। ਇਹ ਸੰਸਾਰ ਦੀ ਰੀਤੀ ਹੈ ਤੇ ਸਤਿਗੁਰੂ ਮਹਾਰਾਜ ਸਾਨੂੰ ਇਸ ਜੀਵਨ ਦੀ ਜਾਚ ਦੱਸਦੇ ਹਨ, ਰਹੱਸ ਦੱਸਦੇ ਹਨ ਕਿ ਜੁੜਨਾ ਅਵਸ਼ ਚਾਹੀਦਾ ਹੈ, ਜੁੜਨ ਤੋਂ ਬਿਨਾਂ ਸੰਗਤ ਕਰਨ ਤੋਂ ਬਿਨਾਂ ਤੇ ਸੁੱਖ ਮਿਲੇਗਾ ਨਹੀਂ। ਪਰ ਜੁੜਨਾ ਕਿਸਦੇ ਨਾਲ ਹੈ, ਸੁੱਖ ਕਿਹੋ ਜਿਹਾ ਚਾਹੀਦਾ ਹੈ ਇਹ ਵਿਚਾਰ ਕੋਈ ਨਹੀਂ ਕਰਦਾ। ਸੰਸਾਰ ਦੇ ਲੋਕ ਸੰਸਾਰਕ ਸੁੱਖ ਨੂੰ ਹੀ ਸਦੀਵੀ ਸੁੱਖ ਮੰਨਦੇ ਹਨ, ਸਰੀਰਕ ਸੁੱਖ ਨੂੰ ਹੀ, ਮਾਨਸਿਕ ਸੁੱਖ ਨੂੰ ਹੀ ਸਦੀਵੀ ਸੁੱਖ ਮੰਨਦੇ ਹਨ, ਕਿਉਂਕਿ ਹਰ ਇੱਕ ਨੇ ਸਰੀਰ ਨੂੰ ਹੀ ਆਪਣਾ ਆਪ ਮੰਨਿਆ ਹੋਇਆ ਹੈ। ਆਪਣਾ ਆਪ ਜੋ ਪੰਜ ਭੌਤਿਕ ਸਰੀਰ ਦਿਸਦਾ ਹੈ ਇਸਨੂੰ ਆਪਣਾ ਆਪ ਮੰਨ ਕੇ ਇਹ ਸਰੀਰ ਜਿਵੇਂ ਵੀ ਸੁਖੀ ਰਹੇ, ਹਰੇਕ ਬੰਦਾ ਸਰੀਰ ਨੂੰ ਸੁਖੀ ਰੱਖਣਾ ਚਾਹੁੰਦਾ ਹੈ ਔਰ ਇਹ ਵੀ ਹਰ ਇੱਕ ਚਾਹੁੰਦਾ ਹੈ ਜਿੱਥੇ ਬਾਹਰ ਵਾਲਾ ਸਰੀਰ ਅਲੋਕ ਰਹੇ, ਸੁਖੀ ਰਹੇ, ਉੱਥੇ ਮਨ ਦੇ ਵਿੱਚ ਵੀ ਸ਼ਾਂਤੀ ਬਣੀ ਰਹੇ, ਦੁੱਖ ਕਿਸੇ ਪ੍ਰਕਾਰ ਦਾ ਨਾ ਹੋਵੇ। ਇਹ ਹੈ ਉਹਨਾਂ ਚਿਰ ਅਨੁਭੂਤੀ ਹੁੰਦੀ ਹੈ ਜਿਹਨਾਂ ਚਿਰ ਕੋਈ ਕਿਤੇ ਜੁੜਿਆ ਹੈ। ਜੁੜਨਾ ਤੇ ਫਿਰ ਵਿਛੜਨਾ, ਇਹਨਾਂ ਦੋਵਾਂ ਸ਼ਬਦਾਂ ਦਾ ਸੰਬੰਧ ਹੈ। ਸੰਯੋਗ ਤੇ ਵਿਯੋਗ ਦੋਵੇਂ ਇਕੱਠੇ ਹੁੰਦੇ ਹਨ, ਜਿਸ ਦਾ ਸੰਯੋਗ ਹੋਇਆ ਹੈ ਉਸਦਾ ਵਿਯੋਗ ਹੋਵੇਗਾ, ਵਿਛੋੜਾ ਹੋਵੇਗਾ, ਜੋ ਜੁੜਿਆ ਹੈ ਉਹ ਟੁੱਟੇਗਾ। ਸੰਸਾਰਕ ਪਦਾਰਥਾਂ ਅੰਦਰ ਮਾਇਕ ਪਦਾਰਥਾਂ ਨਾਲ ਜਿਹੜਾ ਜੁੜਿਆ ਹੈ ਇੱਕ ਦਿਨ ਉਹ ਪਦਾਰਥ ਜਦੋਂ ਸਾਡੇ ਕੋਲ ਘੁਸ ਜਾਏਗਾ ਤੇ ਫਿਰ ਸਾਨੂੰ ਦੁੱਖ ਦੀ ਅਨੁਭੂਤੀ ਹੁੰਦੀ ਹੈ। ਕੇਵਲ ਇਹ ਨਹੀਂ ਕਿ ਕੋਈ ਸਰੀਰ ਕਰਕੇ ਦੂਰ ਚਲਾ ਜਾਂਦਾ ਹੈ ਪਰ ਤਾਂ ਹੀ ਉਸਨੂੰ ਹੁੰਦਾ ਹੈ, ਕਈ ਵਾਰ ਉਹ ਪਦਾਰਥ ਕੋਲ ਹੈ ਫਿਰ ਵੀ ਉਸ ਪਦਾਰਥ ਵਿੱਚੋਂ ਉਸ ਵਿਸ਼ੇ ਵਿੱਚੋਂ ਜਿੱਥੇ ਪਹਿਲਾਂ ਸੁੱਖ ਅਨੁਭੂਤੀ ਹੁੰਦੀ ਸੀ ਉੱਥੇ ਉਸ ਵਿਸ਼ੇ ਦੇ ਕੋਲ ਰਹਿੰਦਿਆਂ ਵੀ ਦੁੱਖ ਦੀ ਅਨੁਭੂਤੀ ਹੋਣ ਲੱਗ ਪੈਂਦੀ ਹੈ, ਗਿਲਾਨੀ ਹੋ ਜਾਂਦੀ ਹੈ, ਦੁਵੇਸ਼ ਹੋ ਜਾਂਦੀ ਹੈ, ਭਾਵੇਂ ਕੋਈ ਕਿੰਨਾ ਵੀ ਨੇੜ ਦਾ ਰਿਸ਼ਤਾ ਕਿਉਂ ਨਾ ਹੋਵੇ। ਅੱਜ ਉਸ ਵਿੱਚੋਂ ਸਾਨੂੰ ਸੁੱਖ ਮਿਲਦਾ ਹੈ ਪਰੰਤੂ ਕੱਲ੍ਹ ਉਸ ਵਿੱਚੋਂ ਸਾਨੂੰ ਦੁੱਖ ਦੀ ਅਨੁਭੂਤੀ ਹੋਣ ਲੱਗ ਜਾਂਦੀ ਹੈ। ਇਸ ਸਦੀਵੀ ਸੁੱਖ ਸਾਨੂੰ ਕਿੱਥੋਂ ਮਿਲ ਸਕਦਾ ਹੈ, ਇਸ ਦੇ ਨਾਲ ਅਸੀਂ ਜੁੜੀਏ ਤੇ ਸਾਨੂੰ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ। ਜਿਹੜਾ ਸੁੱਖ ਕਦੀ ਵੀ ਜੀਵਨ ਵਿੱਚੋਂ ਨਾ ਜਾਏ, ਐਸੀ ਸੋਝੀ ਸਾਨੂੰ ਸਤਿਗੁਰੂ ਜੀ ਪਾਵਨ ਪਵਿੱਤਰ ਜੋ ਅੱਜ ਦਾ ਜੇਠ ਦੇ ਮਹੀਨੇ ਦਾ ਪਾਵਨ ਉਪਦੇਸ਼ ਹੈ ਉਸ ਦੇ ਵਿੱਚ ਬਖਸ਼ਿਸ਼ ਕਰਦੇ ਹਨ ਕਿ ਸਾਨੂੰ ਜੁੜਨਾ ਕਿਸ ਨਾਲ ਚਾਹੀਦਾ ਹੈ, ਕੌਣ ਐਸਾ ਹੈ ਜਿਸ ਦੇ ਨਾਲ ਜੁੜ ਕਰਕੇ ਦੁਬਾਰਾ ਵਿਛੜਨਾ ਨਹੀਂ ਪੈਂਦਾ, ਉਹ ਕਿਹੜਾ ਸੁੱਖ ਹੈ ਜਿਹੜਾ ਇੱਕ ਵਾਰ ਪ੍ਰਾਪਤ ਹੋ ਕਰਕੇ ਜਾਂਦਾ ਨਹੀਂ ਹੈ, ਇਹ ਸਾਨੂੰ ਸੋਚੀ ਬਖਸ਼ਦੇ ਨੇ। ਹਰ ਵੇਟ ਜੁੜਨ ਦਾ ਲੋੜੀਐ ਜੇਠ ਦੇ ਮਹੀਨੇ ਦੁਆਰਾ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਜੇਠ ਦੇ ਮਹੀਨੇ ਦੇ ਨਵੇਂ ਪ੍ਰਣਾ ਕਰਕੇ ਕਿ ਇਹ ਜੋ ਅੱਜ ਦਾ ਮਹੀਨਾ ਆਰੰਭ ਹੋ ਰਿਹਾ ਹੈ ਇਸ ਵਿੱਚ ਆਪਾਂ ਕਿਵੇਂ ਚਿੰਤਨ ਕਰਨਾ ਹੈ, ਕਿਵੇਂ ਸੁੱਖ ਨੂੰ ਪ੍ਰਾਪਤ ਕਰਨਾ ਹੈ। ਜੇਠ ਜੁੜਨ ਦਾ ਜੁੜਨਾ ਚਾਹੀਦਾ ਹੈ, ਜੇਠ ਦੇ ਮਹੀਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੁੜਨਾ ਚਾਹੀਦਾ ਹੈ, ਜੁੜਨਾ ਤੇ ਹਰ ਇੱਕ ਪਲ ਹਰ ਘੜੀ ਚਾਹੀਦਾ ਹੈ। ਇਹਨੇ ਕਿ ਅੱਜ ਹੀ ਜੇਠ ਦੇ ਮਹੀਨੇ 'ਚ ਜੁੜਨਾ ਹੈ ਐਸਾ ਨਹੀਂ ਹੈ। ਸਤਿਗੁਰੂ ਜੀ ਵਾਰ ਵਾਰ ਪੁਰਾ ਉਸ ਗੱਲ ਨੂੰ ਕਹਿੰਦੇ, ਜਦੋਂ ਚੇਤ ਆਰੰਭ ਹੋਇਆ ਉਦੋਂ ਵੀ ਸਤਿਗੁਰੂ ਜੀ ਨੇ ਇਹੋ ਹੀ ਕਿਹਾ, ਅੱਜ ਵੀ ਇਹੋ ਹੀ ਕਹਿੰਦੇ ਨੇ, ਉਦੋਂ ਵੀ ਇਹੋ ਹੀ ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਹਰ ਪਲ ਹਰ ਘੜੀ ਜੁੜਨਾ ਚਾਹੀਦਾ ਹੈ। ਅਤੇ ਅੱਜ ਫਿਰ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਉਹ ਤਾਕੀਦ ਕਰਦੇ ਹਨ, ਅਭਿਆਸ ਦੱਸਦੇ ਹਨ ਕਿ ਜੇਠ ਜੁੜਨ ਦਾ ਲੋੜੀ ਹੈ, ਜੇਠ ਦੇ ਮਹੀਨੇ ਵਿੱਚ ਲੋੜੀਏ ਭਾਵ ਜੁੜਨਾ ਚਾਹੀਦਾ ਹੈ। ਕਿਸ ਨਾਲ ਜੁੜਨਾ ਚਾਹੀਦਾ ਹੈ, ਕੋਈ ਨਾ ਕਿਤੇ ਤੇ ਆਪਾਂ ਪਹਿਲਾਂ ਜੁੜੇ ਹੋਏ ਹਾਂ, ਜੁੜਦੇ ਤਾਂ ਹਾਂ ਦੂਸਰੇ ਦੇ ਨਾਲ ਤਾਂ ਜੁੜਦੇ ਹਾਂ ਜਦੋਂ ਪਹਿਲਾਂ ਸਾਡੀ ਕਿਸੇ ਦੇ ਨਾਲ ਵਿਗੜਦੀ ਹੈ, ਕਿਸੇ ਦੇ ਨਾਲ ਟੁੱਟਦੇ ਹਾਂ ਤੇ ਫਿਰ ਦੂਸਰੇ ਨਾਲ ਜੁੜਦੇ ਹਾਂ। ਤੇ ਇਹ ਆਪਣੇ ਜੀਵਨ ਵਿੱਚ ਆਮ ਹੈ ਕਿ ਅੱਜ ਕਿਸੇ ਦੇ ਨਾਲ ਜੁੜੇ ਹਾਂ, ਕੰਮ ਨੂੰ ਉਸਦੇ ਨਾਲ ਟੁੱਟ ਕੇ ਦੂਸਰੇ ਨਾਲ ਜੁੜ ਜਾਂਦੇ ਹਾਂ, ਪਰ ਜੁੜਨ ਦੀ ਤੇ ਟੁੱਟਣ ਦੀ ਜਿਹੜੀ ਰੀਤੀ ਹੈ ਪਿੱਛੇ ਇਹਦੇ ਰਹੱਸ ਕੀ ਹੈ, ਸੁੱਖ ਦੀ ਪ੍ਰਾਪਤੀ, ਸੁੱਖ ਚਾਹੁੰਦੇ ਹਾਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੁੜਨਾ ਤਾਂ ਚਾਹੀਦਾ ਹੈ, ਪਰ ਕਿਸ ਨਾਲ, ਹਰ ਜਿਹੜਾ ਹਰੀ ਹੈ ਨਾ ਉਸਦੇ ਨਾਲ ਜੁੜੋ। ਹਰੀ ਕੌਣ ਹੈ, ਹਰੀ ਦਾ ਸਰੂਪ ਕੀ ਹੈ, ਉਹ ਕਿਹੋ ਜਿਹਾ ਹੈ ਕਿ ਉਸਦੇ ਨਾਲ ਜੁੜਨ ਨੂੰ ਕਿਉਂ ਸਤਿਗੁਰੂ ਜੀ ਕਹਿੰਦੇ ਨੇ, ਕਿਉਂਕਿ ਆਪਾਂ ਤਾਂ ਪਹਿਲਾਂ ਕਿਤੇ ਜੁੜੇ ਹੋਏ ਹਾਂ। ਕਿਸੇ ਹੀ ਘੜਾ ਕੀ ਆ ਪੁੱਤਰ ਸੁੱਖ ਨਾਲ ਤੁਹਾਡੀ, ਕਿਸੇ ਹੀ ਘੜਾ ਕੀ ਆ ਗੁਰਮੁ ਸਕੇ ਨਾਲ ਦਿਵਾਈ, ਕਿਸੇ ਨਾ ਕਿਤੇ ਘੜਾ ਕਿਸੇ ਨਾ ਕਿਤੇ ਬਣਾਇਆ ਹੋਇਆ ਹੈ। ਮਿੱਤਰ ਸੁੱਤਰ ਇਹਨੇ ਮਿੱਤਰ ਦੇ ਨਾਲ, ਕਿਸੇ ਨੇ ਪੁੱਤਰ ਦੇ ਨਾਲ, ਕਿਸੇ ਨੇ ਭਾਈ ਦੇ ਨਾਲ, ਕਿਸੇ ਨੇ ਕੁੜਮ ਦੇ ਨਾਲ, ਕਿਸੇ ਨੇ ਜਵਾਈ ਦੇ ਨਾਲ, ਜਿੱਥੇ ਜਿੱਥੇ ਸੰਬੰਧ ਹੈ ਉਸੇ ਆਪਣਾ ਘੜਾ ਹੈ, ਉੱਥੇ ਆਪਾਂ ਜੁੜੇ ਹੋਏ ਹਾਂ। ਤੇ ਕਿਸੇ ਹੀ ਘੜਾ ਕੀ ਆ ਸਿਕਦਾਲ ਚੌਧਰੀ ਨਾਲ ਆਪਣੇ ਸਵਾਈ, ਆਪਣੇ ਸਵਾਰਥ ਵਾਸਤੇ ਹਰ ਇੱਕ ਨੇ ਘੜਾ ਬਣਾਇਆ ਹੈ, ਕੋਈ ਜੁੜਿਆ ਹੋਇਆ ਹੈ। ਹਮਾਰਾ ਘੜਾ ਹਰ ਰਹਿਆ ਸਮਾਈ, ਸਾਡਾ ਘੜਾ ਜਿਹਦੇ ਨਾਲ ਹੈ, ਅਸੀਂ ਜਿਹਦੇ ਨਾਲ ਜੁੜੇ ਹੋਏ ਹਾਂ ਸੱਚੇ ਪਾਤਸ਼ਾਹ ਕਹਿੰਦੇ ਹਰੀ ਦੇ ਨਾਲ। ਹਰੀ ਕਿਹੋ ਜਿਹਾ ਹੈ, ਉਸਦੇ ਨਾਲ ਜੁੜਨ ਦੇ ਨਾਲ ਕੀ ਸਾਨੂੰ ਲਾਭ ਮਿਲੇਗਾ? ਤੇ ਕਹਿੰਦੇ ਨੇ ਹਰੀ ਦਾ ਸਰੂਪ ਵਿਦਵਾਨ ਲੋਕ ਦੱਸਦੇ ਨੇ, ਹਰੀ ਹਰਨ ਦੀ ਪਾਪਾਣੀ ਦੁਸ਼ਟ ਚਿੱਤੈ ਰਵੀ ਸਿਮਰਤਾ। ਹਰੀ ਕੌਣ ਹੈ? ਹਰਨ ਦੀ ਪਾਪਾਣੀ, ਜੋ ਪਾਪਾਂ ਨੂੰ ਹਰ ਲੈਂਦਾ ਹੈ, ਪਾਪਾਂ ਦੀ ਨਿਵਰਤੀ ਕਰ ਲੈਂਦਾ ਹੈ, ਉਹ ਹਰੀ ਹੈ। ਸੰਸਾਰਕ ਲੋਕਾਂ ਨਾਲ ਜੁੜਨ ਕਰਕੇ ਸੰਸਾਰਕ ਸੁੱਖ ਥੋੜ੍ਹੀ ਦੇਰ ਵਾਸਤੇ ਮਿਲ ਸਕਦਾ ਹੈ, ਜ਼ਰੂਰ ਥੋੜ੍ਹੀ ਦੇਰ ਵਾਸਤੇ ਸਾਡੀ ਆਪੱਤੀ ਦੀ ਨਿਵਰਤੀ ਹੋ ਸਕਦੀ ਹੈ, ਪਰ ਪਾਪਾਂ ਦੀ ਨਿਵਰਤੀ ਕੋਈ ਨਹੀਂ ਕਰ ਸਕਦਾ। ਉਹ ਐਸਾ ਹੈ ਕਿ ਪਾਪਾਂ ਨੂੰ ਹਰ ਦੀ ਹਰ ਲੈਂਦਾ ਹੈ, ਹਰੀ ਹਰਮ ਸੀ ਹਰ ਲੈਂਦਾ ਹੈ ਪਾਪਾਂ ਨੂੰ। ਉਸਦੇ ਨਾਲ ਕਿਹੜੇ ਬੰਦੇ ਦੇ ਪਾਪ ਨੂੰ ਹਰ ਲੈਂਦਾ ਹੈ? ਜਿਹੜਾ ਕੋਈ ਭਗਤ ਹੈ, ਜਿਹੜਾ ਸ਼ਰਧਾ ਦੇ ਨਾਲ ਪ੍ਰੇਮ ਦੇ ਨਾਲ ਉਸ ਨਾਲ ਜੁੜਦਾ ਹੈ, ਉਸਦੇ ਪਾਪਾਂ ਨੂੰ ਹਰਦਾ ਹੈ ਜਾਂ ਸਾਰਿਆਂ ਦੇ ਪਾਪਾਂ ਨੂੰ ਹਰਦਾ ਹੈ? ਇਹ ਇੱਕ ਸਵਾਲ ਹੈ। ਜਿਹੜੇ ਪ੍ਰਭੂ ਦੇ ਨਾਲ ਜੁੜ ਗਏ ਨੇ ਭਗਤ, ਸੰਤ, ਮਹਾਂਪੁਰਸ਼, ਗੁਰਸਿੱਖ, ਉਹਨਾਂ ਦੇ ਪਾਪਾਂ ਦੀ ਤਾਂ ਨਿਵਰਤੀ ਹੋ ਜਾਂਦੀ ਹੈ, ਪਰ ਜਿਹੜੇ ਪ੍ਰਭੂ ਨੂੰ ਮੰਨਦੇ ਨੇ ਉਹਨਾਂ ਦੇ ਪਾਪਾਂ ਦੀ ਨਿਵਰਤੀ ਕੌਣ ਕਰੇਗਾ? ਕਈ ਲੋਕ ਪ੍ਰਭੂ ਨਾਲ ਪ੍ਰੇਮ ਕਰਦੇ ਨੇ, ਕਈ ਲੋਕ ਪ੍ਰਭੂ ਨਾਲ ਈਰਖਾ ਵੀ ਕਰਦੇ ਨੇ, ਐਸੇ ਵੀ ਲੋਕ ਹਨ ਜਿਹੜੇ ਪਰਮਾਤਮਾ ਨੂੰ ਨਾ ਕਰਦੇ ਨੇ, ਪਰਮਾਤਮਾ ਦੇ ਪਿਆਰਿਆਂ ਨੂੰ ਬੁਰਾ ਭਲਾ ਕਹਿੰਦੇ ਨੇ, ਪਰਮਾਤਮਾ ਨੂੰ ਕਹਿੰਦੇ ਨੇ। ਕਦੋਂ ਕਹਿੰਦੇ ਨੇ ਲੋਕ ਬੁਰਾ ਭਲਾ? ਜਦੋਂ ਕਿਸੇ ਜੀਵ ਦਾ ਕੰਮ ਕਾਜ ਠੀਕ ਚੱਲਦਾ ਹੈ, ਉਦੋਂ ਆਪਣੇ ਆਪ ਨੂੰ ਥਾਪੀ ਦਿੰਦਾ ਹੈ ਕਿ ਮੈਂ ਆਪਣੀ ਕੁਛ ਕੀਤਾ ਹੈ ਤੇ ਜਦੋਂ ਵਿਗੜ ਜਾਂਦਾ ਹੈ ਉਦੋਂ ਫਿਰ ਕਿਹਨੂੰ ਦੋਸ਼ ਦਿੰਦਾ ਹੈ? ਪਰਮਾਤਮਾ ਨੂੰ ਕਿ ਮੇਰੇ ਨਾਲ ਐਸਾ ਕੀਤਾ। ਉਸੇ ਪਰਮਾਤਮਾ ਨੂੰ ਪਹਿਲਾਂ ਜਾ ਕਰਕੇ ਨਮਸਕਾਰ ਕਰਕੇ ਬੇਨਤੀ ਕਰਦਾ ਹੈ। ਜਦੋਂ ਪਰਮਾਤਮਾ ਕੋਈ ਕਾਰਜ ਸਵਾਰ ਦਿੰਦਾ ਹੈ ਤੇ ਜਦੋਂ ਕੋਈ ਕੰਮ ਵਿਗੜ ਜਾਂਦਾ ਹੈ ਉਹ ਕਰਮਾਂ ਦਾ ਦੋਸ਼ ਹੁੰਦਾ ਹੈ, ਪਰ ਜੇ ਦੋਸ਼ ਦਿੰਦਾ ਹੈ ਪਰਮਾਤਮਾ ਤੇ ਕਿਹਦੇ ਪਾਪਾਂ ਦੀ ਨਿਵਰਤੀ ਕਰਦਾ ਹੈ? ਹਰੀ ਦੁਸ਼ਟ ਚਿਰਤਾ ਜਿਹੜੀ ਸਿਮਰਤਾ ਕਹਿੰਦੇ ਜਿਹੜੇ ਪਰਮਾਤਮਾ ਦੇ ਪਿਆਰੇ ਹਨ ਭਗਤ ਗੁਰਸਿੱਖ ਉਹਨਾਂ ਦੇ ਪਾਪਾਂ ਦੀ ਨਿਵਰਤੀ ਪ੍ਰਭੂ ਕਰਦੇ ਨੇ। ਪਰ ਦੁਸ਼ਟ ਚਿਰਤਾ ਜਿਹੜੀ ਸਿਮਰਤਾ ਜਿਹੜੀ ਦੁਸ਼ਟ ਚਿਰਤ ਵਾਲਾ ਈਰਖਾ ਕਰਨ ਵਾਲਾ ਵੀ ਪਰਮਾਤਮਾ ਦਾ ਨਾਮ ਲੈ ਲੈਂਦਾ ਨਾ, ਭਾਵੇਂ ਉਹ ਬਾਣਾ ਹੀ ਉਹਨਾਂ ਕੱਢਦਾ ਹੋਵੇ, ਕੰਸ ਵਰਗੇ ਰਾਵਣ ਵਰਗੇ ਬਹੁਤ ਹੋਏ ਨਾ ਐਸੇ, ਉਹ ਕੋਈ ਪ੍ਰੇਮ ਨਾਲ ਯਾਦ ਨਹੀਂ ਕਰਦੇ ਸਨ, ਉਹ ਤੇ ਹਰੇਕ ਸਮੇਂ ਈਰਖਾ ਵਸ ਹੋ ਕਰਕੇ ਯਾਦ ਕਰਦੇ ਸਨ, ਪਰ ਉਹਨਾਂ ਦਾ ਵੀ ਕਲਿਆਣ ਕੀਤਾ। ਅਨੇਕਾਂ ਸਾਖੀਆਂ ਐਸੀਆਂ ਹਨ ਜਿਹਨੇ ਵੀ ਭਾਵੇਂ ਉਸਨੇ ਪਰਮਾਤਮਾ ਦੇ ਸਾਹਮਣੇ ਆ ਕਰਕੇ ਜੋਧੀ ਕਰਨਾ ਕੀਤਾ ਹੋਵੇ, ਲੜਾਈ ਕਰਨਾ ਕੀਤੀ ਹੋਵੇ, ਪਰ ਜਿਹੜਾ ਇੱਕ ਵਾਰ ਜਿਸਨੇ ਨਾਮ ਲੈ ਦਿੱਤਾ ਨਾ ਪਰਮਾਤਮਾ ਦਾ, ਦੁਸ਼ਟ ਚਿੱਤਾ ਹੀ ਰਵੀ ਭਾਵੇਂ ਦੁਸ਼ਟ ਚਿੱਤ ਵਾਲਾ ਵੀ ਲਿਆਉਣਾ ਹੋਵੇ ਸਿਮਰਤਾ, ਯਾਨੀ ਉਸਨੇ ਯਾਦ ਕਰ ਲਿਆ ਤੇ ਉਸਦੇ ਪਾਪਾਂ ਦੀ ਨਿਵਰਤੀ ਕਰ ਦਿੰਦਾ ਪਰਮਾਤਮਾ। ਕਿਵੇਂ ਕਰ ਦਿੰਦਾ? ਜਿਵੇਂ ਦ੍ਰਿਸ਼ਟਾਂਤ ਦਿੰਦੇ ਨੇ, ਅਨਿਛਾਇਆ ਭਈ ਸੰਸਪਰਸ਼ਨ ਦਹਤੀ ਕੇਵ ਹੀ ਪਾਪਕਾ, ਪਾਪਕ ਪਾਪਕ ਅਗਨੀ, ਜੋ ਅੱਗ ਹੈ ਨਾ ਉਸ ਨੂੰ ਕਹਿੰਦੇ ਕੋਈ ਨਾ ਚਾਹ ਕਰਕੇ ਵੀ ਜਦੀ ਹੱਥ ਲਾ ਲਵੇ, ਅਨਿਛਾਇਆ ਭੀ ਇੱਛਾ ਨਹੀਂ ਅੱਗ ਨੂੰ ਹੱਥ ਲਾਉਣ ਦੀ, ਪਰ ਕਿਤੇ ਸਹਿਜ ਸੁਭਾਅ ਕਿਸੇ ਦਾ ਹੱਥ ਲੱਗ ਜਾਏ ਤੇ ਉਹਦਾ ਸੁਭਾਅ ਕੀ ਹੈ? ਦਹਤੀ ਕੇਵ ਹੀ, ਉਹ ਕੀ ਕਰਦੀ? ਦਹਤੀ ਕੇਵ, ਉਸਦਾ ਕੰਮ ਹੈ ਸਾੜਨਾ, ਜਿਸਨੇ ਹੱਥ ਲਾ ਲਿਆ ਉਸਨੂੰ ਸਾੜਨਾ ਹੀ ਹੈ, ਭਾਵੇਂ ਉਹ ਚਾਹੁੰਦਾ ਹੈ ਭਾਵੇਂ ਨਹੀਂ ਚਾਹੁੰਦਾ ਹੈ। ਤੇ ਪਰਮਾਤਮਾ ਇਸ ਪ੍ਰਕਾਰ ਹਰੀ ਪਾਪਾਂ ਦੀ ਨਿਵਰਤੀ ਕਰਦੇ ਨੇ, ਭਾਵੇਂ ਕੋਈ ਪਰਮਾਤਮਾ ਦਾ ਇੱਛੁਕ ਹੋਵੇ ਭਾਵੇਂ ਕੋਈ ਨਾਸਤਿਕ ਹੋਵੇ, ਜਿਸਨੇ ਇੱਕ ਵਾਰ ਨਾਮ ਲੈ ਲਿਆ ਉਸਦੇ ਪਾਪਾਂ ਦੀ ਨਿਵਰਤੀ ਕਰਦਾ ਹੈ ਹਰੀ, ਉਸਨੂੰ ਕਹਿੰਦੇ ਨੇ ਹਰੀ। ਜਿਹੜਾ ਦੁਸ਼ਟ ਚਿੱਤਾ ਵਾਲੇ ਪੁਰਸ਼ਾਂ ਦੇ ਵੀ ਪਾਪਾਂ ਦੀ ਨਿਵਰਤੀ ਕਰਦਾ ਹੈ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜੁੜੋ, ਜੁੜਨਾ ਚਾਹੀਦਾ ਹੈ, ਪਰ ਕਿਹਦੇ ਨਾਲ? ਹਰ ਹਰੀ ਦੇ ਨਾਲ। ਹਰ ਦੇਸ਼ ਜੁੜਨ ਦਾ ਲੋੜ ਹੀ ਹੈ, ਉਹਦੇ ਨਾਲ ਜੁੜੋ। ਫਿਰ ਉਹ ਕਿਹੋ ਜਿਹਾ ਹੈ? ਇੱਕ ਤੇ ਪਾਪਾਂ ਦੀ ਨਿਵਰਤੀ ਕਰਦਾ ਹੈ ਦੁਸ਼ਟਾਂ ਦੇ ਵੀ ਤੇ ਗੁਰਸਿੱਖਾਂ ਦੇ ਵੀ, ਹਰੇਕ ਦੇ ਪਾਪਾਂ ਦੀ ਨਿਵਰਤੀ ਕਰਦਾ ਹੈ ਭਾਵੇਂ ਕੋਈ ਕਿਸ ਤਰ੍ਹਾਂ ਵੀ ਉਸਨੂੰ ਯਾਦ ਕਰ ਲਵੇ। ਤੇ ਦੂਸਰਾ ਕੀ ਹੈ? ਜਿਸ ਅੱਗੇ ਸਭ ਨਿਵਨ, ਹਰ ਦੇਸ਼ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵਨ, ਜਿਸ ਦੇ ਅੱਗੇ ਸਾਰੇ ਨਿਵ ਜਾਂਦੇ ਹਨ, ਭਾਵ ਜਿਸ ਦੇ ਅੱਗੇ ਕਿਸੇ ਦੀ ਵੀ ਨਹੀਂ ਚੱਲਦੀ, ਭਾਵੇਂ ਕੋਈ ਕਿੰਨੀ ਵੀ ਤਾਕਤ ਵਾਲਾ ਹੋਵੇ, ਉਹ ਭਾਵੇਂ ਉਹਦੇ ਕੋਲ ਮਾਇਕ ਸੁੱਖ ਕਿੰਨਾ ਹੋਵੇ, ਭਾਵੇਂ ਚੱਕਰਵਰਤੀ ਸਮਰਾਟ ਕਿੰਨਾ ਹੋਵੇ, ਭਾਵੇਂ ਕੋਈ ਸਰੀਰਕ ਬਲ ਵਾਲਾ ਹੋਵੇ, ਭਾਵੇਂ ਕੋਈ ਸ਼ਕਤੀਆਂ ਕਰਕੇ ਸਿੱਧੀਆਂ ਕਰਕੇ ਕਿੱਡਾ ਵੀ ਆਪਣੇ ਆਪ ਨੂੰ ਵੱਡਾ ਮੰਨਦਾ ਹੋਵੇ, ਪਰ ਸਾਰਿਆਂ ਦੇ ਉੱਤੇ ਉਸ ਪਰਮਾਤਮਾ ਦਾ ਹੁਕਮ ਹੈ, ਉਸਦੇ ਉੱਪਰ ਕਿਸੇ ਦਾ ਵੀ ਹੁਕਮ ਨਹੀਂ, ਉਸਦਾ ਹੁਕਮ ਸਾਰਿਆਂ ਦੇ ਉੱਪਰ ਹੈ, ਸਾਰੇ ਹੀ ਉਸਦੇ ਅੱਗੇ ਨਿਭ ਜਾਂਦੇ ਹਨ, ਡਰਦੇ ਹਨ। ਨਿਭਣ ਦਾ ਮਤਲਬ ਹੈ ਕਿ ਉਸਦੇ ਭੈ ਅੰਦਰ ਰਹਿੰਦੇ ਹਨ, ਸਾਰਾ ਸੰਸਾਰ ਭੈ ਵਿੱਚ ਹੈ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਉਹ ਕਰੋੜੀ ਜਲਤਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰਨਾਥ, ਭੈ ਵਿੱਚ ਆ ਜਾਣੇ ਆਗਾਸ, ਭੈ ਵਿੱਚ ਜੋਤ ਮੁਹੰਮਦ ਸੂਰ ਆਵੇ ਜਾਵੇ, ਭਾਵ ਜਿੰਨੇ ਵੀ ਸੰਸਾਰਕ ਲੋਕ ਹਨ ਸਾਰੇ ਭੈ ਵਿੱਚ ਹਨ। ਤੇ ਉਸਦੇ ਅੱਗੇ ਤਾਂ ਹੀ ਆਉਂਦੇ ਹਨ ਡਰਦੇ, ਉਸਨਾਂ ਕੋਈ ਕਿਸੇ ਦੇ ਅੱਗੇ ਲਿਆਉਂਦਾ ਨਹੀਂ ਹੈ, ਜਦੋਂ ਕੋਈ ਡਰਦਾ ਹੋਵੇ ਤਾਂ ਹੀ ਕੋਈ ਲਿਆਉਂਦਾ ਹੈ। ਤੇ ਪਰਮਾਤਮਾ ਦੇ ਅੱਗੇ ਸਾਰੇ ਨਿਭ ਜਾਂਦੇ ਹਨ, ਕਿਉਂ? ਕਿਉਂਕਿ ਉਹ ਕੈਸਾ ਹੈ? ਉਹ ਹੈ ਨਿਰਭਉ, ਉਹ ਹੈ ਨਿਰਵੈਰ, ਉਸਦੇ ਅੱਗੇ ਸਾਰੇ ਤਾਂ ਲਿਆਉਂਦੇ ਹਨ। ਸਭ ਦਿਆ ਭਉ ਲਿਖਿਆ ਸਿਰ ਦੇ, ਸਾਰਿਆਂ ਦੇ ਉੱਤੇ ਭੈ ਭਾਵ ਸਾਰੇ ਡਰਦੇ ਨੇ। ਤੇ ਉਹ ਕੈਸਾ ਹੈ? ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਉਹ ਇੱਕ ਨਿਰਭਉ ਹੈ, ਉਸਦੇ ਅੱਗੇ ਸਭ ਨਿਭ ਜਾਂਦੇ ਹਨ, ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭਾਈ ਉਸ ਹਰੀ ਦੇ ਨਾਲ ਜਿਹੜੋ ਇੱਕ ਜਿਹੜਾ ਸਾਰੇ ਦੇ ਪਾਪਾਂ ਦੀ ਨਿਵਰਤੀ ਕਰਨ ਵਾਲਾ ਪਰਮਾਤਮਾ ਹੈ ਔਰ ਜਿਸ ਅੱਗੇ ਸਭ ਨਿਵਨ ਜਿਸ ਦੇ ਅੱਗੇ ਸਾਰੇ ਨਿਭਦੇ ਹਨ ਜਿਸਦਾ ਹੁਕਮ ਸਾਰੇ ਮੰਨਦੇ ਹਨ ਭਾਵੇਂ ਤਿੰਨਾਂ ਲੋਕਾਂ ਦਾ ਕੋਈ ਵੀ ਹੋਵੇ ਸਾਰੇ ਸਾਰਿਆਂ ਦਾ ਨਾਮ ਗੁਰੂ ਨਾਨਕ ਸਾਹਿਬ ਨੇ ਜਨਾ ਦਿੱਤਾ ਹੈ ਕਿ ਸਾਰੇ ਉਸਦੇ ਭੈ ਵਿੱਚ ਚੱਲਦੇ ਹਨ ਉਸਦੇ ਅੱਗੇ ਨਿਮ ਕਰਕੇ ਚੱਲਦੇ ਹਨ
ਹਰ ਸੱਜਣ ਦਾ ਗੁਣ ਲੱਗਿਆ ਕਿਸੇ ਨਦੀ ਬੰਨ
ਹਰ ਫਿਰ ਕਹਿੰਦੇ ਨੇ ਹਰ ਹਰੀ ਭਾਵ ਉਹੀ ਹਰੀ ਜਿਹੜਾ ਪਾਪਾਂ ਦੀ ਨਿਵਰਤੀ ਕਰਨ ਵਾਲਾ ਔਰ ਸੰਸਾਰ ਦੇ ਹਰੇਕ ਜੀਵ ਦੀ ਪਾਲਣਾ ਕਰਨ ਵਾਲਾ ਹੈ ਔਰ ਹਰ ਹੋ ਕਰਕੇ ਹਰੀ ਹੋ ਕਰਕੇ ਸਾਰਿਆਂ ਦੀ ਰੱਖਿਆ ਤੇ ਪਾਲਣਾ ਕਰਦਾ ਹੈ ਹਰ ਹੋ ਕਰਕੇ ਸਾਰਿਆਂ ਦਾ ਹਰਨ ਕਰਦਾ ਭਾਵ ਨਾਸ਼ ਕਰਦਾ ਹੈ ਸਭ ਤੋਂ ਕਾਲ ਸਭਨ ਕੋ ਕਰਤਾ ਰੋਗ ਸੋਗ ਲੋਕਨ ਕੋ ਹਰਤਾ ਸਾਰਿਆਂ ਦਾ ਉਹ ਕਾਲ ਹੈ ਹਰ ਹੋ ਕਰਕੇ ਹਰੀ ਹੋ ਕਰਕੇ ਸਾਰਿਆਂ ਦਾ ਰਕਸ਼ਕ ਹੈ ਹਰ ਹੋ ਕਰਕੇ ਸਾਰਿਆਂ ਦਾ ਵਿਨਾਸ਼ ਕਰਨ ਵਾਲਾ ਹੈ ਐਸਾ ਜੋ ਹਰ ਹੈ ਪ੍ਰਬੁੱਧ ਦਾ ਪਰਮਾਤਮਾ ਉਸ ਦੀ ਗੱਲ ਕਰਦੇ ਨੇ ਪਹਿਲਾਂ ਤੇ ਕਿਹਾ ਕਿ ਜਿਸ ਅੱਗੇ ਸਭ ਨਿਵਾਨ ਹੋਣ ਕਹਿੰਦੇ ਨੇ ਉਸ ਦੇ ਨਾਲ ਜੁੜਨ ਕਰਕੇ ਉਸ ਦੀ ਸ਼ਰਨ ਗ੍ਰਹਿਣ ਕਰਕੇ ਕੀ ਬਣਦਾ ਹੈ ਹਰ ਸੱਜਣ ਰਾਵਣ ਲੱਗਿਆ ਹਰ ਜੋ ਹਰੀ ਪਰਮਾਤਮਾ ਹੈ ਉਸਦੇ ਦਾਵਣ ਕਹਿੰਦੇ ਨੇ ਦਾਵਣ ਕਹਿੰਦੇ ਪੱਲੂ ਪਕੜ ਲੈਣਾ ਆਸਰਾ ਪਕੜ ਲੈਣਾ ਸ਼ਰਨ ਵਿੱਚ ਚਲੇ ਜਾਣਾ ਦਾਵਣ ਕਹਿੰਦੇ ਪੱਲਾ ਪੱਲਾ ਲੈ ਲੈਣਾ ਕੌਣ ਕੌਣ ਪੱਲਾ ਸ਼ਰਨ ਰੂਪ ਪੱਲਾ ਪਕੜ ਲੈਂਦਾ ਜਿਹੜਾ ਪਰਮਾਤਮਾ ਦਾ ਹਰ ਸੱਜਣ ਦਾਵਣ ਲੱਗਿਆ ਜਿਹੜਾ ਉਸਦੇ ਦਾਵਣ ਨਾਲ ਉਸਦੇ ਪੱਲੇ ਨਾਲ ਉਸਦੀ ਸ਼ਰਨ ਵਿੱਚ ਚਲਾ ਜਾਂਦਾ ਹੈ ਉਸ ਨੂੰ ਕੀ ਫਲ ਮਿਲਦਾ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਉਸ ਪਰਮਾਤਮਾ ਦਾ ਪੱਲੂ ਜਿਸਨੇ ਪਕੜ ਲਿਆ ਨਾ ਫਿਰ ਉਹ ਪਰਮਾਤਮਾ ਉਸ ਨੂੰ ਕਿਸੇ ਦੇ ਅੱਗੇ ਬੰਨ ਕਰਕੇ ਪੇਸ਼ ਨਹੀਂ ਹੋਣ ਦਿੰਦਾ ਉਸ ਨੂੰ ਕੋਈ ਬੰਨ ਕਰਕੇ ਲਿਜਾ ਨਹੀਂ ਸਕਦਾ ਉਸ ਨੂੰ ਕੋਈ ਬੰਧਨ ਨਹੀਂ ਪੈ ਸਕਦਾ ਇਸ ਵਿੱਚ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਸਨੇ ਵੀ ਉਸਦਾ ਲੜ ਪਕੜ ਲਿਆ ਹੈ ਉਸ ਨੂੰ ਇਸ ਸੰਸਾਰ ਦੇ ਬੰਧਨ ਦੀ ਤੇ ਬਹੁਤ ਦੂਰ ਦੀ ਗੱਲ ਹੈ ਉਸ ਨੂੰ ਕੋਈ ਜੰਮ ਵੀ ਨਹੀਂ ਜੰਮਦਾ ਦੂਤ ਵੀ ਬਣ ਕੇ ਨਹੀਂ ਲਜਾ ਸਕਦਾ ਉਹ ਵੀ ਉਸ ਤੋਂ ਡਰਦਾ ਹੈ ਭਾਵੇਂ ਗੁਰੂ ਨਾਨਕ ਸਾਹਿਬ ਜੀ ਆਏ ਤੇ ਉਹਨਾਂ ਦਾ ਜਿੰਨਾ ਪਕੜਾ ਪੰਡੂ ਉਹ ਭਾਵੇਂ ਬਾਬਰ ਦੀ ਜੇਲ੍ਹ ਵਿੱਚ ਸਨ ਪਰ ਜਦੋਂ ਪੰਦਾ ਪਕੜਿਆ ਗੁਰੂ ਨਾਨਕ ਸਾਹਿਬ ਦਾ ਤੇ ਚੱਕੀਆਂ ਆਪੇ ਚੱਲਦੀਆਂ ਨੇ ਜਦੋਂ ਉਸ ਹਰੀ ਦੇ ਪੱਲੇ ਨਾਲ ਲੱਗੇ ਆ ਤੇ ਸਾਰਿਆਂ ਦੀਆਂ ਚੱਕੀਆਂ ਚੱਲਦੀਆਂ ਸਾਰਿਆਂ ਦੀ ਬੰਦ ਜਿਹੜਾ ਸੇਵ ਹੋ ਗਈ ਹੈ ਹੋਰ ਵੀ ਅਨੇਕਾਂ ਦ੍ਰਿਸ਼ਟਾਂਤ ਨੇ ਸੇਵੇ ਸਰੂਪ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਦੇ ਚੋਲੇ ਦਾ ਪੰਦਾ ਪਕੜਿਆ ਜਿਨ੍ਹਾਂ ਨੇ 52 ਰਾਜਿਆਂ ਨੇ ਬੰਦੀ ਛੋੜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਮੰਦਰ ਕਲਾਸੀ ਕਰਾਈ ਹਰ ਸੱਜਣ ਦਾਵਣ ਲੱਗਿਆ ਜਿਹੜਾ ਉਸਦੇ ਦਾਵਣ ਨਾਲ ਲੱਗ ਗਿਆ ਪੱਲੇ ਨਾਲ ਲੱਗ ਗਿਆ ਉਸ ਦੀ ਬੰਦ ਖਲਾਸੀ ਰੁਸਤਮ ਰਾਓ ਬਾਲਾ ਰਾਓ ਨੇ ਪੱਲਾ ਪਕੜਿਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੂਨੇ ਸਤਾਰੇ ਦੀ ਜੇਲ੍ਹ ਵਿੱਚੋਂ ਕੱਢ ਦਿੱਤਾ ਹਰ ਸੱਜਣ ਦਾਵਣ ਲੱਗਿਆ ਕਿਸੇ ਦਾ ਦੇਈ ਬੰਨ ਕੋਈ ਬੰਨ ਕੇ ਨਹੀਂ ਲਿਜਾ ਸਕਦਾ ਕੋਈ ਬੰਧਨ ਨਹੀਂ ਪੈ ਸਕਦਾ ਉਸ ਨੂੰ ਇਹ ਇੱਕ ਸੰਸਾਰਕ ਗੱਲ ਹੈ ਕਿ ਸੰਸਾਰ ਕੋਈ ਸੰਸਾਰ ਦਾ ਬੰਧਨ ਨਹੀਂ ਪੈ ਸਕਦਾ ਪਰ ਜਿਹੜੇ ਉਸਦੇ ਚਰਨ ਵਿੱਚ ਚਲੇ ਜਾਂਦੇ ਹਨ ਨਾ ਉਹਨਾਂ ਨੂੰ ਫਿਰ ਜਨਮ ਰੂਪੀ ਬੰਧਨ ਨਹੀਂ ਪੈ ਸਕਦਾ ਜਨਮ ਮਰਨ ਰੂਪੀ ਬੰਧਨ ਨਹੀਂ ਪੈ ਸਕਦਾ ਉਹ ਹਮੇਸ਼ਾ ਹੀ ਬੰਦ ਖਲਾਸੀ ਉਹਨਾਂ ਦੀ ਹੋ ਜਾਂਦੀ ਹੈ ਹਰ ਸੱਜਣ ਦਾਵਣ ਲੱਗਿਆ ਕਿਸੇ ਦਾ ਦੇਈ ਬੰਨ ਉਹ ਕਿਸੇ ਦੇ ਅੱਗੇ ਬੰਨ ਕਰਕੇ ਪੇਸ਼ ਨਹੀਂ ਹੋਣ ਦਿੰਦਾ ਭਾਵ ਇਸ ਸੰਸਾਰ ਅੰਦਰ ਵੀ ਬੰਦ ਖਲਾਸੀ ਤੇ ਸੰਸਾਰ ਤੋਂ ਜਾਣ ਦੇ ਬਾਅਦ ਵੀ ਬੰਦ ਖਲਾਸੀ ਪਰ ਜਿਹੜੇ ਸ਼ਰਨ ਵਿੱਚ ਚਲੇ ਜਾਂਦੇ ਨੇ ਸ਼ਰਨ ਵਿੱਚ ਜਾਣ ਦੀ ਵਿਧੀ ਕੀ ਹੈ ਸ਼ਰਨ ਵਿੱਚ ਜਾ ਕਰਕੇ ਇਹ ਨਹੀਂ ਕਿ ਜਿਹੜਾ ਮਰਜ਼ੀ ਚਲਾ ਜਾਏ ਇਹ ਵੀ ਨਹੀਂ ਗੱਲ ਪਰਮਾਤਮਾ ਤਾਂ ਪਹਿਲੇ ਦਾ ਸਰੂਪ ਹੀ ਹੈ ਕਿ ਭਾਵੇਂ ਦੁਸ਼ਟ ਵੀ ਚਲਾ ਜਾਏ ਉਹ ਸਭੀ ਬੰਦ ਖਲਾਸੀ ਕਰਾ ਦਿੰਦੇ ਪਰ ਜਿਹੜੇ ਵਿਧੀ ਅਨੁਸਾਰ ਕਹਿੰਦੇ ਨਾ ਬੰਦਾ ਪਕੜਦੇ ਆ ਉਹਨਾਂ ਨੂੰ ਤਾਂ ਫਿਰ ਜੀਵਨ ਮੁਕਤੀ ਦਾ ਆਨੰਦ ਜਿਹੜੇ ਸੰਸਾਰ ਵਿੱਚ ਮਿਲ ਜਾਂਦਾ। ਹਰ ਸੱਜਣ ਦਾਵਣ ਜਿਸਨੇ ਦਾਮਨ ਪਕੜ ਲਿਆ, ਤੰਦੂ ਪਕੜ ਲਿਆ, ਚਰਨ ਗ੍ਰਹਿਣ ਕਰ ਲਈ, ਉਹ ਫਿਰ ਜੋ ਸ਼ਰਧਾ ਆਵੇ ਤੇ ਸਰਕੰਠ ਲਾਵੇ, ਇਹੋ ਬਿਰਦ ਸਵਾਮੀ ਸਦਾ। ਇਹ ਸਵਾਮੀ ਦਾ ਮਾਲਕ ਦਾ ਬਿਰਦ ਹੈ, ਸੁਭਾਅ ਹੈ, ਜੋ ਚਰਨ ਆਵੇ, ਜੋ ਉਸਦੀ ਸ਼ਰਨ ਵਿੱਚ ਆ ਜਾਏ, ਆ ਕਰਕੇ ਬੇਨਤੀ ਕਰੇ, ਪ੍ਰਾਰਥਨਾ ਕਰੇ, ਫਿਰ ਉਸ ਨੂੰ ਕੋਈ ਵੀ ਸੰਸਾਰ ਬੰਧਨ ਨਹੀਂ ਪੈਂਦਾ।
ਮਾਲਕ ਮੋਤੀ ਨਾਮ ਪ੍ਰਭ ਹੁਣ ਲੱਗੈ ਨਾਹੀ ਸੰਗ।
ਮਾਲਕ ਮੋਤੀ ਨਾਮ ਪ੍ਰਭ, ਉਸ ਪਰਮਾਤਮਾ ਦੇ ਕੋਲ ਕੀ ਹੈ, ਉਸਦੇ ਕੋਲੋਂ ਕੀ ਮਿਲਦਾ ਹੈ ਜਿਹੜਾ ਉਸਦੇ ਨਾਲ ਜੁੜਦਾ ਹੈ? ਕਿਉਂਕਿ ਜੁੜਦੇ ਆਪਾਂ ਤਾਂ ਹਾਂ ਕਿ ਆਪਾਂ ਨੂੰ ਕੁਛ ਸਵਾਰਥ ਪੂਰਾ ਹੁੰਦਾ ਹੋਵੇ, ਕੁਛ ਮਿਲਦਾ ਹੋਵੇ, ਜੀ ਕਿਉਂ ਤਾਂ ਕੋਈ ਜੁੜਦਾ ਹੈ। ਜਿੱਥੋਂ ਕੁਛ ਮਿਲਦਾ ਨਹੀਂ ਉੱਥੇ ਕੋਈ ਜਾਂਦਾ ਵੀ ਨਹੀਂ ਹੈ। ਉਹ ਲੱਗਦਾ ਵੀ ਇੱਥੇ ਜਾਣ ਦਾ ਫਾਇਦਾ ਕੋਈ ਨਹੀਂ, ਕਿਉਂਕਿ ਮਿਲਦਾ ਕੁਛ ਨਹੀਂ ਹੈ। ਭਾਵੇਂ ਕਿਸੇ ਕੋਲ ਵੀ ਕੋਈ ਜਾਂਦਾ ਹੈ, ਕਿਉਂਕਿ ਸਵਾਰਥ ਲਾਲ ਕਰੇ ਸਭ ਪ੍ਰੀਤੀ। ਸਾਰਾ ਸੰਸਾਰ ਹੀ ਐਸਾ ਹੈ ਕਿ ਸਵਾਰਥ ਵਸ ਹੋ ਕਰਕੇ ਸਵਾਰਥ ਸਵਾਵ ਦਾ ਭੋਗ ਕਰੇ। ਜਿੰਨਾ ਚਿਰ ਕੋਈ ਸਵਾਰਥ ਪੂਰਾ ਨਹੀਂ ਹੁੰਦਾ, ਉਨਾ ਚਿਰ ਕੋਈ ਕੁਛ ਕਿਸੇ ਨਾਲ ਜੁੜਦਾ ਨਹੀਂ ਹੈ। ਤੇ ਉਸ ਪਰਮਾਤਮਾ ਦੇ ਕੋਲੋਂ ਕੀ ਮਿਲਦਾ ਹੈ? ਕਹਿੰਦੇ ਨੇ ਮਾਣਕ ਮੋਤੀ ਨਾਮ ਪ੍ਰਭ। ਉਸ ਪਰਮਾਤਮਾ ਦੇ ਕੋਲ ਇੱਕ ਐਸੀ ਚੀਜ਼ ਮਿਲਦੀ ਹੈ ਜਿਸ ਦਾ ਕੋਈ ਵੀ ਮੁਕਾਬਲਾ ਨਹੀਂ ਹੈ ਸੰਸਾਰ ਵਿੱਚ। ਭਾਵੇਂ ਕਿਸੇ ਦੇ ਕੋਲ ਸੰਸਾਰਕ ਪਦਾਰਥ ਹਨ, ਬੜੇ ਬੜੇ ਜਵਾਹਰਾਤ, ਹੀਰੇ, ਸੋਨਾ ਆਦਿ ਕਿਸੇ ਦੇ ਕੋਲ ਹੈ, ਪਰ ਜਿਹੜੀ ਉਸਦੇ ਕੋਲ ਨਾਮ ਨਹੀਂ ਹੈ, ਤੇ ਉਹ ਸਾਰੇ ਪਦਾਰਥ ਹੁੰਦਿਆਂ ਹੋਇਆ ਵੀ ਉਹ ਸੁਖੀ ਨਹੀਂ ਹੋ ਸਕਦਾ, ਦੁਖੀ ਰਹਿੰਦਾ ਹੈ। ਕੋਈ ਛੋਟੇ ਦੀ ਗੱਲ ਨਹੀਂ ਹੈ, ਸਰਵ ਸ੍ਰੇਸ਼ਟ ਕੋਲ ਰਾਜਾ ਦੁਖੀਆ, ਉਹਦੇ ਕੋਲ ਸਾਰੇ ਹੀਰੇ ਮੋਤੀ ਜਵਾਹਰਾਤ ਦਾ ਖਜ਼ਾਨਾ ਹੈ, ਪਰ ਦੁਖੀ ਹੈ। ਇੱਕ ਨਾਮ ਐਸਾ ਹੈ ਪਰਮਾਤਮਾ ਦਾ ਕਿ ਜਿਹਦੇ ਕੋਲ ਆ ਜਾਂਦਾ ਹੈ ਨਾ, ਉਹ ਨਾਮ ਇਹੋ ਜਿਹਾ ਹੈ ਮਾਣਕ ਮੋਤੀ, ਉਹ ਇਹੋ ਜਿਹਾ ਹੈ ਪਰਮਾਤਮਾ ਦਾ ਨਾਮ ਕਿ ਜਿਹਦੇ ਕੋਲ ਹੈ। ਪੜੋ ਜੀ,
ਮਾਣਕ ਮੋਤੀ ਨਾਮ ਪ੍ਰਭ ਹੁਣ ਲੱਗੈ ਨਾਹੀ ਸੰਗ।
ਮਾਣਕ ਮੋਤੀ ਨਾਮ ਪ੍ਰਭ, ਉਸ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਾਣਕ ਦੇ ਸਮਾਨ ਹੈ, ਮੋਤੀ ਦੇ ਸਮਾਨ ਹੈ। ਮਾਣਕ ਮੋਤੀ ਅਥਵਾ ਜਿਹੜਾ ਉਸ ਪਰਮਾਤਮਾ ਦੀ ਸ਼ਰਨ ਵਿੱਚ ਕਰਿਆ ਜਾਂਦਾ ਹੈ, ਉਸ ਨੂੰ ਕੀ ਮਿਲਦਾ ਹੈ? ਮਾਣਕ ਮੋਤੀ, ਉਸ ਨੂੰ ਮਿਲਦਾ ਹੈ ਮੋਤੀ ਕੌਣ ਵੈਰਾਗ ਰੂਪੀ ਮੋਤੀ ਮਿਲ ਜਾਂਦਾ ਹੈ, ਜਿਹੜਾ ਉਸਦੀ ਸ਼ਰਨ ਵਿੱਚ ਜਾਂਦਾ ਹੈ, ਜਿਹੜਾ ਸੰਸਾਰ ਨਾਲ ਟੁੱਟ ਕੇ ਨਿਰੰਕਾਰ ਨਾਲ ਜੁੜਨ ਦੀ ਇੱਛਾ ਕਰਦਾ ਹੈ, ਤੁਰਦਾ ਹੈ ਉਸ ਪਾਸੇ ਨੂੰ, ਉਸ ਨੂੰ ਸਭ ਤੋਂ ਪਹਿਲਾਂ ਕੀ ਮਿਲਦਾ ਹੈ? ਮੋਤੀ ਮਿਲਦਾ ਹੈ। ਕਿਹੜਾ? ਵੈਰਾਗ ਰੂਪੀ ਮੋਤੀ ਮਿਲਦਾ ਹੈ। ਤੇ ਵੈਰਾਗ ਰੂਪੀ ਮੋਤੀ ਦੇ ਨਾਲ ਨਾਲ ਉਸਨੂੰ ਮਾਣਕ ਕਿਹੜਾ ਮਿਲਦਾ ਹੈ? ਮਾਣਕ ਮਿਲਦਾ ਹੈ ਸਰਵਣ ਮਨਨ ਨਿਰਧਿਆਸਨ ਮਿਲਦਾ ਹੈ। ਉਸਨੂੰ ਸਰਵਣਾ ਪਰਮਾਤਮਾ ਦਾ ਨਾਮ ਸਰਵਣ ਕਰਨ ਨੂੰ ਮਿਲਦਾ ਹੈ, ਮਨਨ ਕਰਦਾ ਹੈ, ਚਿੰਤਨ ਕਰਦਾ ਹੈ, ਉਸ ਨੂੰ ਵੈਰਾਗ ਰੂਪੀ ਮੋਤੀ ਤੇ ਸਰਵਣ ਮਨਨ ਨਿਰਧਿਆਸਨ ਰੂਪੀ ਮਾਣਕ ਮਿਲ ਜਾਂਦਾ ਹੈ। ਤੇ ਉਸ ਪਰਮਾਤਮਾ ਦਾ ਜੋ ਨਾਮ ਹੈ ਭਾਵ ਉਹ ਸਾਈ ਨਾਮ ਅਮੋਲ ਕੀ ਬਣਾ ਕੋਈ ਗਿਆਨ ਦੋ, ਉਹ ਐਸਾ ਪਰਮਾਤਮਾ ਦਾ ਨਾਮ ਹੈ ਕਿ ਮਾਣਕ ਮੋਤੀ ਆਦਿ ਸੰਸਾਰਕ ਪਦਾਰਥ ਉਸਦੀ ਸਦਿਸ਼ਤਾ ਨਹੀਂ ਕਰ ਸਕਦੇ। ਤੇ ਇਹ ਤਾਂ ਜਦੋਂ ਐਸਾ ਨਾਮ ਮਿਲ ਜਾਂਦਾ ਹੈ, ਹੀਰੇ ਵਰਗਾ, ਮੋਤੀ ਵਰਗਾ, ਅਮਲ ਦੇ ਨਾਮ ਮਿਲ ਜਾਂਦਾ ਹੈ, ਧਨ ਮਿਲ ਜਾਂਦਾ ਹੈ ਨਾਮ ਰੂਪੀ, ਇਹਦੀ ਇੱਕ ਧਨ ਹੈ ਸੰਸਾਰਕ ਧਨ, ਹੀਰੇ ਵਾਰ ਜਵਾਹਰ ਮਾਨਕ ਜਿਹੜੇ ਨੇ, ਇਹ ਜਿਹਦੇ ਕੋਲ ਆ ਹੋਣ ਦੇ ਬਾਵਜੂਦ ਵੀ ਇੱਕ ਬਹੁਤ ਵੱਡਾ ਭੈ ਹੈ। ਕਿਸੇ ਨੇ ਹੀਰੇ ਜਵਾਹਰਾਤ ਮੋਟੀ ਇਕੱਠੇ ਕਰ ਲਏ, ਪਰ ਜੋ ਵੀ ਘੰਟੇ ਉਸਨੂੰ ਰੱਖਿਆ ਕਰਨ ਦਾ ਡਰ ਤੇ ਲੁੱਟੇ ਨਾ ਜਾਣ, ਇਹ ਪਰਮਾਤਮਾ ਦਾ ਨਾਮ ਰੂਪੀ ਧਨ ਜਦੋਂ ਮਿਲ ਜਾਂਦਾ ਹੈ ਨਾ, ਉਹਨਾਂ ਲੱਗਿਆ ਨਾ ਹੀ ਸਨ। ਹੁਣ ਕਹਿੰਦੇ ਨੇ ਵੀ ਉਸ ਨਾਮ ਰੂਪੀ ਧਨ ਨੂੰ ਸਨ ਨਹੀਂ ਲੱਗਦੀ, ਚੋਰ ਨਹੀਂ ਚੁਰਾ ਸਕਦਾ, ਕੋਈ ਲੁੱਟ ਨਹੀਂ ਸਕਦਾ, ਉਹਨੂੰ ਅਗਲੀ ਸਾੜ ਨਹੀਂ ਸਕਦੀ ਜਿਸ ਨੂੰ ਉਹ ਮਿਲ ਜਾਂਦਾ ਹੈ, ਨਾਮ ਜਿਸ ਨੂੰ ਪ੍ਰਾਪਤ ਹੋ ਜਾਂਦਾ ਹੈ। ਨਾਮ ਜਪਦੇ ਜਪਦੇ ਜੋ ਨਾਮੀ ਨਾਲ ਅਭੇਦ ਹੋ ਜਾਂਦਾ ਹੈ, ਉਸ ਨੂੰ ਕੀ ਹੁੰਦਾ ਹੈ ਜੋ ਨਾਮ ਜਪਦਾ ਹੈ ਨਾ, ਉਸ ਨੂੰ ਲੱਗਿਆ ਨਾ ਹੀ ਸੰਨ, ਉਸਦੇ ਅੰਦਰ ਸੰਨ ਨਹੀਂ ਲੱਗਦੀ, ਉਸਦੇ ਹਿਰਦੇ ਦੇ ਵਿੱਚ ਜਿਹੜਾ ਨਾਮ ਰੂਪੀ ਧਨ ਹੈ ਉਸਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਚੋਰ ਸੰਨ ਨਹੀਂ ਲਾ ਸਕਦੇ। ਉਸਨੂੰ ਜਿਹੜੇ ਪੰਜ ਪ੍ਰਬਲ ਵਿਸ਼ੇ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ, ਉਹ ਕਹਿੰਦੇ ਉਸ ਨਾਮ ਨੂੰ ਚੁਰਾ ਨਹੀਂ ਸਕਦੇ, ਅਥਵਾ ਉਸ ਨਾਮ ਜਪਣ ਵਾਲੇ ਦੇ ਅੰਦਰੋਂ ਸ਼ੁਭ ਗੁਣਾਂ ਨੂੰ ਸੰਨ ਲਾ ਕੇ ਨਹੀਂ ਚੁਰਾ ਸਕਦੇ। ਉਸ ਦੈਵੀ ਸੰਪਤੀ ਰੂਪੀ ਧਨ ਹੈ, ਉਸਨੂੰ ਸੰਨ ਨਹੀਂ ਲੱਗਦੀ, ਉਹ ਲੁੱਟਿਆ ਨਹੀਂ ਜਾਂਦਾ, ਖਰਾਬ ਨਹੀਂ ਹੁੰਦਾ, ਇਹੋ ਧਨ ਅਪੁੱਟ ਨਾ ਲੁੱਟਾ ਹੈ ਨਾ ਜਾਏ ਜਾਂਦਾ ਨਹੀਂ ਹੈ। ਬਾਕੀ ਜਿਹੜੇ ਸੰਸਾਰਕ ਧਨ ਹਨ ਉਸਨੂੰ ਚੋਰ ਵੀ ਲੁੱਟ ਲੈਂਦੇ ਨੇ, ਉਸਨੂੰ ਅੱਗ ਵੀ ਸਾੜ ਸਕਦੀ, ਐਸਾ ਪ੍ਰਭੂ ਦਾ ਨਾਮ ਹੈ। ਜਿੰਨੇ ਰੰਗ ਹਨ, ਰੰਗ ਦਾ ਅਰਥ ਹੈ ਜਿੰਨਾ ਆਨੰਦ ਹੈ ਸੰਸਾਰ ਦੇ, ਛੋਟੇ ਛੋਟੇ ਸੁੱਖ ਹਨ, ਆਨੰਦ ਹੈ। ਆਪਾਂ ਰੋਟੀ ਵਿੱਚ ਵੀ, ਆਪਾਂ ਖਾਣ ਪੀਣ ਵਿੱਚ ਵੀ, ਸੌਣ ਵਿੱਚ ਵੀ, ਬੈਠਣ ਵਿੱਚ ਵੀ ਕਹਿ ਦਿੰਦੇ ਹਾਂ ਬੜਾ ਆਨੰਦ ਆਇਆ, ਸੌਣ ਦਾ ਵੀ, ਬੈਠਣ ਦਾ ਵੀ, ਖਾਣ ਦਾ ਵੀ, ਇਹ ਸਾਰੇ ਆਨੰਦ ਜਿਹੜੇ ਛੋਟੇ ਪਰਿਛਨ ਆਨੰਦ ਹੈ। ਇਹ ਰੰਗ ਸਭੇ, ਜਿੰਨੇ ਸਭੇ ਭਾਵ, ਜਿੰਨੇ ਰੰਗ ਭਾਵ ਆਨੰਦ ਹਨ, ਉਹ ਨਾਰਾਇਣ ਹੈ, ਉਸ ਪਰਮਾਤਮਾ ਦੇ ਨਾਰਾਇਣ ਦੇ ਹਨ, ਪ੍ਰਭੂ ਦੇ ਹਨ। ਰੰਗ ਸਭੇ ਨਾਰਾਇਣ ਹੈ, ਕਿਹੜੇ ਚੇਤੇ ਮਨ ਭਾਵਨ, ਜਿਹੜੇ ਮਨ ਨੂੰ ਚੰਗੇ ਲੱਗਦੇ ਹਨ, ਜਿੰਨੇ ਆਨੰਦ, ਜਿੰਨੇ ਸੁੱਖ ਭਾਵ ਜੋ ਸੰਸਾਰਕ ਸੁੱਖ ਹਨ, ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਜੁੜਦੇ ਹਨ। ਰੰਗ ਸਭੇ ਅਥਵਾ ਰੰਗ ਦਾ ਅਰਥ ਹੈ ਕੌਤ, ਇਹ ਜਿੰਨਾ ਕੁਛ ਸੰਸਾਰ ਵਿੱਚ ਹੋ ਰਿਹਾ ਹੈ ਉਸ ਪਰਮਾਤਮਾ ਦੇ ਨਾਰਾਇਣ ਦੇ ਕੌਤ ਹਨ, ਉਸਦੀ ਆਗਿਆ, ਉਸਦੀ ਵਿਧਾ ਹੈ। ਰੰਗ ਸਭੇ ਨਾਰਾਇਣ ਹੈ, ਜੇਤੇ ਮਨ ਭਾਵਨ, ਉਸ ਪਰਮਾਤਮਾ ਨੂੰ ਭਾਉਂਦੇ ਹਨ, ਚੰਗੇ ਲੱਗਦੇ ਹਨ। ਇਹ ਭਾਵ ਜਿੰਨਾ ਸੰਸਾਰਿਕ ਆਨੰਦ ਹੈ ਉਸ ਦਾ ਦਿੱਤਾ ਹੋਇਆ ਹੈ, ਉਸ ਦੀ ਵਿਦਿਆਮਾਨਤਾ ਕਰਕੇ ਆਨੰਦ ਹੈ। ਜਿੰਨੇ ਸੰਸਾਰਿਕ ਜੀਵਨ ਨੂੰ ਆਨੰਦ ਹਨ, ਜਿੰਨੇ ਅਥਵਾ ਜਿਹੜੇ ਮਹਾਤਮਾ ਲੋਕ ਆਨੰਦ ਲੈ ਰਹੇ ਹਨ, ਜਿੰਨਾ ਵੀ ਆਨੰਦ ਲੈ ਰਹੇ ਹਨ, ਨਾਰਾਇਣ ਹੈ, ਉਸ ਪਰਮਾਤਮਾ ਦੇ ਨਾਲ ਤਾਂ ਭੇਦ ਹੋ ਕਰਕੇ ਲੈਂਦੇ ਹਨ। ਕੌਣ? ਜੇਤੇ ਮਨ ਭਾਵਨ, ਜਿਹੜੇ ਉਸ ਪਰਮਾਤਮਾ ਨੂੰ ਭਾ ਜਾਂਦੇ ਨੇ, ਇਹ ਸਾਰਾ ਆਨੰਦ ਉਸ ਪਰਮਾਤਮਾ ਦਾ ਹੈ। ਆਪਣੇ ਉਸ ਦੀ ਰਜਾ ਵਿੱਚ ਰਹਿਣ ਵਾਲਿਆਂ ਦੇ ਵਿੱਚੋਂ ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਪ੍ਰਭ ਨੇ ਆਪਣੇ ਬਣਾਇਆ। ਹੁਣ ਸਾਰੇ ਉਸਦੇ ਆਪਣੇ ਨਹੀਂ ਹੋ ਸਕਦੇ। ਪਰਮਾਤਮਾ ਭਾਵੇਂ ਨਿਰਵੈਰ ਹੈ, ਉਸਦਾ ਕਿਸੇ ਨਾਲ ਵੈਰ ਨਹੀਂ ਹੈ, ਪਰ ਕਿਉਂਕਿ ਸਾਰਿਆਂ ਨੂੰ ਪਰਮਾਤਮਾ ਆਪਣਾ ਨਹੀਂ ਲੱਗਦਾ, ਹਰ ਇੱਕ ਨੇ ਆਪਣਾ ਕਿਸੇ ਹੋਰ ਨੂੰ ਬਣਾ ਰੱਖਿਆ। ਪਰਮਾਤਮਾ ਨੂੰ ਜੋ ਆਪਣਾ ਬਣਾ ਲਵੇ ਉਸ ਨੂੰ ਪਰਮਾਤਮਾ ਆਪਣਾ ਬਣਾ ਲੈਂਦਾ ਹੈ। ਜੋ ਪ੍ਰਭ ਕੀਤੇ ਆਪਣੇ, ਜਿਹਨਾਂ ਨੂੰ ਉਸਨੇ ਆਪਣੇ ਦਾ ਅਰਥ ਹੈ ਆਪਣੇ ਨਾਲ ਅਭੇਦ ਕਰ ਲਿਆ, ਬੁਲਾ ਲਿਆ, ਆਪਣੀ ਸੰਗਤ ਜਿਹਨਾਂ ਨੂੰ ਬਖਸ਼ ਦਿੱਤੀ ਹੈ, ਸੇਈ ਕਹੀ ਹੈ ਧਨ, ਉਹਨਾਂ ਨੂੰ ਧਨ ਕਹਿੰਦੇ ਨੇ ਲੋਕ ਜਿਹਨਾਂ ਨੂੰ ਉਸ ਪ੍ਰਭ ਨੇ ਆਪਣੇ ਬਣਾ ਲਿਆ। ਉਹ ਕੌਣ ਹਨ ਜਿਹਨਾਂ ਨੂੰ ਉਸਨੇ ਆਪਣੇ ਬਣਾਇਆ ਹੈ? ਉਹਨਾਂ ਨੂੰ ਧਨ ਕਿਉਂ ਕਿਹਾ ਜਾਂਦਾ ਹੈ? ਉਹਨਾਂ ਦੇ ਵਿੱਚ ਐਸੀ ਕੀ ਖੂਬੀ ਹੈ ਕਿ ਉਹਨਾਂ ਨੂੰ ਲੋਕ ਧਨ ਕਹਿੰਦੇ ਹਨ? ਸੰਸਾਰ ਵਿੱਚ ਹਰ ਕਿਸੇ ਨੂੰ ਕੋਈ ਧਨ ਨਹੀਂ ਕਹਿੰਦਾ। ਜਿਹੜੇ ਉਸ ਪ੍ਰਭੂ ਦੇ ਰਜਾ ਵਿੱਚ ਰਹਿ ਕਰਕੇ ਉਸ ਪ੍ਰਭੂ ਨਾਲ ਅਭੇਦ ਹੋ ਗਏ, ਜਿਹਨਾਂ ਨੇ ਉਸ ਹਰੀ ਨਾਲ ਸਾਂਝ ਪਾ ਲਈ, ਜਿਹੜੇ ਉਸ ਨਾਲ ਜੁੜ ਗਏ, ਸੰਸਾਰ ਨਾਲੋਂ ਟੁੱਟ ਕੇ ਜੁੜੇ ਹਨ। ਹਰੀ ਕਿਹੋ ਜਿਹਾ ਹੈ? ਸੱਤ ਹੈ, ਸੰਸਾਰ ਅਸੱਤ ਹੈ, ਝੂਠਾ ਹੈ। ਜਿਹੜੇ ਉਸ ਸੱਚੇ ਨਾਲ ਜੁੜ ਗਏ ਸੇਈ ਕਹੀ ਹੈ ਧਨ, ਉਹਨਾਂ ਨੂੰ ਧਨ ਕਿਹਾ ਜਾਂਦਾ ਹੈ। ਧਨ 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 ਜਲ ਆਇਆ, ਸੰਸਾਰ ਦੇ ਲੋਕ ਉਸਨੂੰ ਧਨ ਕਹਿਣ ਲੱਗਦੇ ਹਨ, ਧਨ ਕਹਿੰਦੇ ਹਨ ਜਨ ਦਾਸ ਨੂੰ। ਕਿਉਂ? ਉਸਨੇ ਕੀ ਕੀਤਾ ਹੈ? ਉਸਨੂੰ ਧਨ ਵੀ ਕਹਿੰਦੇ ਨੇ ਕਿਉਂਕਿ ਜਿਸ ਪ੍ਰਸਾਦ ਸਭ ਜਗਤ ਕਰਾਇਆ, ਉਸਨੂੰ ਧਨ ਇਸ ਕਰਕੇ ਕਹਿੰਦੇ ਨੇ ਕਿ ਉਹ ਜਿੱਥੇ ਆਪ ਅਭੇਦ ਹੋਇਆ ਹੈ, ਆਪ ਜੀਵਨ ਮੁਕਤ ਹੈ, ਉੱਥੇ ਜਿਹੜਾ ਉਸਦੀ ਸੰਗਤ ਕਰਦਾ ਹੈ ਨਾ, ਜਿਸ ਪ੍ਰਸਾਦ, ਜਿਸਦੇ ਪ੍ਰਸਾਦ ਉੱਤਮ ਪ੍ਰਸ਼ਾਦ, ਜਿਸਦੇ ਉਪਦੇਸ਼ ਕਰਕੇ ਸਭ ਜਗਤ ਕਰਾਇਆ। ਇੱਕ ਉਹ ਪਰਮਾਤਮਾ ਧਨ ਹੈ ਜਿਸਦੇ ਪ੍ਰਸਾਦ ਨਾਲ ਜਗਤ ਕਰ ਜਾਂਦਾ ਹੈ, ਪਰ ਜਨ ਵੀ ਧਨ ਹੈ ਕਿਉਂਕਿ ਹਰ ਹਰ ਜਨ ਦੋਈ ਏਕ ਹੈ। ਇਸ ਕਰਕੇ ਧਨ 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 ਜਨ ਆਇਆ। ਜਨ ਜੋ ਹੈ ਉਹ ਹਰੀ ਦਾ ਰੂਪ ਹੈ, ਉਹ ਦੋਨੇ ਇੱਕ ਹਨ। ਤੇ ਜਿਸ ਪ੍ਰਸਾਦ ਭਾਵ ਇਸ ਪਰਮਾਤਮਾ ਦੇ ਪ੍ਰਸਾਦ ਕਿਰਪਾ ਨਾਲ ਜਗਤਾ ਉਧਾਰ ਹੋਇਆ, ਉਸੇ ਪਰਮਾਤਮਾ ਨਾਲ ਅਭੇਦ ਹੋਏ ਪ੍ਰਭੂ ਦੇ ਪਿਆਰਿਆਂ ਦੀ ਕਿਰਪਾ ਨਾਲ ਸੰਸਾਰ ਕਰਦਾ ਹੈ। ਇਸ ਕਰਕੇ ਉਹਨਾਂ ਨੂੰ ਧਨ ਕਹਿੰਦੇ ਨੇ। ਜਨ ਆਵਣ ਦਾ ਇਹ ਹੈ ਸੁਭਾਅ, ਕਿਉਂਕਿ ਉਹਨਾਂ ਦਾ ਇੱਥੇ ਆਉਣ ਦਾ ਸੰਸਾਰ ਵਿੱਚ ਮਨੋਰਥ ਹੀ ਕੋਈ ਨਹੀਂ ਹੈ। ਸੁਭਾਅ ਭਾਵ ਸਵਾਰਥ ਉਹਨਾਂ ਦਾ ਕੀ ਹੈ? ਇੱਥੇ ਆਉਣ ਦਾ ਉਹਦਾ ਮਤਲਬ ਕੀ ਹੈ? ਜਨ ਕੈ ਸੰਗ ਚਿੱਤ ਆਵੇ ਨਾਮ, ਉਹਨਾਂ ਦੀ ਸੰਗਤ ਕਰਕੇ ਨਾਮ ਚਿੱਤ ਆ ਜਾਂਦਾ। ਸਹੀ ਪਿਆਰੇ ਮੇਰਾ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ, ਤਾਂ ਕਰਕੇ ਉਹਨਾਂ ਦੀ ਸੰਗਤ ਮੰਗੀ ਜਾਂਦੀ ਹੈ। ਤੇ ਜਿਹੜੇ ਉਸ ਪਰਮਾਤਮਾ ਨੇ ਅਭੇਦ ਕਰ ਲਏ ਆਪਣੇ ਨਾਲ, ਜਿਹਨਾਂ ਦੀ ਅਹੰਤਾ ਮਮਤਾ ਇਹ ਅਭਿਆਸ ਦੂਰ ਹੋ ਗਿਆ, ਤੇ ਉਹ ਆਪਣੇ ਇਸ ਪ੍ਰਪੰਚ ਨਾਲੋਂ ਟੁੱਟ ਕੇ ਉਸ ਨਾਲ, ਜਿਹਨਾਂ ਨੇ ਆਤਮਾ ਪ੍ਰਾਤਮਾ ਏਕੋ ਕਰੇ ਵਾਲੀ ਅਵਸਥਾ ਪ੍ਰਾਪਤ ਕੀਤੀ ਹੈ, ਉਹਨਾਂ ਨੂੰ ਧਰਮ ਕਿਹਾ ਜਾਂਦਾ ਹੈ। ਪਰ ਚਾਹੁੰਦਾ ਕਿਵੇਂ ਹੈ? ਉਹ ਕਹਿੰਦਾ ਹੈ ਕਿ ਮੇਰੀ ਅਹੰਤਾ ਵੀ ਬਣੀ ਰਹੇ ਤੇ ਪਰਮਾਤਮਾ ਵੀ ਮਿਲ ਜਾਏ, ਮੇਰਾ ਆਪਾ ਭਾਵ ਵੀ ਨਾ ਚੁੱਕੇ, ਮੇਰੀ ਕੋਈ ਪਦਵੀ ਵੀ ਨਾ ਚੁੱਕੇ, ਮੇਰਾ ਕੋਈ ਪਦ ਵੀ ਨਾ ਜਾਏ, ਜਸ ਵੀ ਬਣਿਆ ਰਹੇ, ਤੇ ਮੈਨੂੰ ਪਰਮਾਤਮਾ ਵੀ ਮਿਲ ਜਾਏ ਆਪਣੀ ਚਤੁਰਾਈ ਨਾਲ, ਆਪਣੇ ਉਦਮ ਨਾਲ, ਆਪਣੇ ਲਈਆ ਕੋਈ ਆਪਣੇ ਆਪ ਚਤੁਰਾਈ ਨਾਲ ਆਪਣੀ ਅਹੰਤਾ ਦੇ ਸਹਿਤ ਕਰਮ ਕਰਕੇ ਉਸ ਨੂੰ ਪ੍ਰਾਪਤ ਕਰ ਸਕਦਾ ਹੋਵੇ। ਯਦੀ ਇਹੋ ਜਿਹਾ ਹੋਵੇ ਨਾ ਤੇ ਸਾਰੇ ਲੋਕ ਪਰਮਾਤਮਾ ਨੂੰ ਹੱਥ ਵਿੱਚ ਖੜੀ ਕਰਨ ਚਾਹੁੰਦੇ ਨੇ ਲੋਕ, ਪਰ ਅਹੰਤਾ ਮਮਤਾ ਦੇ ਸਹਿਤ ਕਰਕੇ ਕਰਮ ਉਸ ਨੂੰ ਚਾਹੁੰਦੇ ਨੇ। ਆਪਣੇ ਲਈਆ ਜੇ ਮਿਲੇ, ਜੇ ਕਿਸੇ ਨੇ ਆਪਣੇ ਆਪ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੁੰਦਾ, ਤੇ ਫਿਰ ਵਿਚਰਨ ਕਿਉਂ ਰੋਵਾਂ? ਸੰਸਾਰ ਦੇ ਲੋਕ ਵਿਚਰਨ ਕਰਕੇ ਕਿਉਂ ਦੁਖੀ ਹੁੰਦੇ? ਯਦੀ ਉਹ ਪਰਮਾਤਮਾ ਮਿਲ ਜਾਂਦਾ ਤੇ ਲੋਕ ਦੁਖੀ ਨਾ ਹੁੰਦੇ। ਇਹ ਲੋਕ ਦੁਖੀ ਹਨ ਇਸ ਤੋਂ ਸਿੱਧ ਹੁੰਦਾ ਹੈ ਕਿ ਪਰਮਾਤਮਾ ਆਪਣੇ ਆਪ ਨਹੀਂ ਲੜ ਸਕਦਾ। ਆਪਣੇ ਆਪ ਦਾ ਮਤਲਬ ਹੈ ਕਿ ਅਹੰਤਾ ਮਮਤਾ ਕਾਮਨਾ ਦੇ ਸਹਿਤ ਜਦੋਂ ਜੀਵ ਕਰਮ ਕਰਦਾ ਹੈ ਤੇ ਪ੍ਰਾਪਤੀ ਨਹੀਂ ਹੁੰਦੀ। ਜਦੋਂ ਅਹੰਤਾ ਮਮਤਾ ਦੇ ਸਹਿਤ ਕਰਮ ਕਰਦਾ ਹੈ ਜੀਵ, ਤਾਂ ਫਿਰ ਉਸਨੂੰ ਕੀ ਮਿਲਦਾ ਹੈ? ਪਰਮਾਤਮਾ ਦੇ ਨਹੀਂ ਮਿਲਦਾ, ਆਪਣ ਦੀਆ ਜੇ ਮਿਲੇ। ਜੇ ਕਿਤੇ ਆਪਣ ਦੀਆ ਮਿਲਦਾ ਹੈ ਤੇ ਕੀ ਮਿਲਦਾ ਹੈ? ਜਨਮ ਮਰਨ ਮਿਲਦਾ ਹੈ। ਆਪਣ ਦੀਆ ਜੇ ਮਿਲੇ, ਜੇ ਮਿਲਦਾ ਹੈ ਤੇ ਕੀ ਮਿਲਦਾ ਹੈ? ਕਿਉਂਕਿ ਕਰਮ ਕੀਤੇ ਨੇ ਅਹੰਤਾ ਦੇ ਸਹਿਤ, ਕਰਮ ਤੋਂ ਬਾਅਦ ਕੀ ਮਿਲਦਾ ਹੈ? ਜਨਮ। ਤੇ ਫਿਰ ਜਦੋਂ ਜਨਮ ਮਿਲਦਾ ਹੈ ਤੇ ਪਰਮਾਤਮਾ ਨਹੀਂ ਮਿਲਿਆ, ਫਿਰ ਕੀ ਹੋਇਆ? ਵਿਛੜ ਕਿਉਂ ਰੋਵਨ? ਜੇ ਪਰਮਾਤਮਾ ਮਿਲ ਜਾਂਦਾ ਤੇ ਵਿਛੜ ਕੇ ਕਿਉਂ ਰੋਂਦੇ ਲੋਕ? ਰੋ ਰਹੇ ਨੇ। ਇਸ ਤੋਂ ਸਿੱਧ ਹੁੰਦਾ ਹੈ ਕਿ ਪਰਮਾਤਮਾ ਨਿਸ਼ਕਾਮਤਾ ਨਾਲ ਮਿਲਦਾ ਹੈ। ਜਦੋਂ ਅਹੰਤਾ ਮਮਤਾ ਦਿਆ ਅਭਿਆਸ ਛੱਡ ਕੇ ਉਸ ਦੀ ਭਗਤੀ, ਪ੍ਰੇਮਾ ਭਗਤੀ, ਅਨੰਦ ਭਗਤੀ ਹੁੰਦੀ ਹੈ, ਤਾਂ ਮਿਲਦਾ ਹੈ। ਆਪਣ ਲੀਆ ਜੇ ਮਿਲੇ, ਜਿਹੜੀ ਆਪਣੇ ਆਪ ਮਿਲਦਾ ਹੋਵੇ, ਤੇ ਸੰਸਾਰ ਦੇ ਲੋਕ ਫਿਰ ਵਿਛੜ ਕੇ ਕਿਉਂ ਰਮਨ ਭਾਵ ਨਹੀਂ ਰੋਂਦੇ?
ਸਾਧੂ ਸੰਗ ਪ੍ਰਾਪਤੇ ਨਾਨਕ ਰਗਵਾੜਾ ਨੇ।
ਫਿਰ ਬੇਨਤੀ ਕੀਤੀ ਸਿੱਖਾਂ ਨੇ, ਇਹ ਸੱਚੇ ਪਾਤਸ਼ਾਹ, ਜਿਹੜੀ ਪਰਮਾਤਮਾ ਆਪਣੇ ਨਾਲ ਆਪਣੇ ਆਪ ਨਹੀਂ ਮਿਲਦਾ, ਤੇ ਫਿਰ ਮਿਲਦਾ ਕਿਵੇਂ ਹੈ? ਉਸ ਨੂੰ ਮਿਲਣ ਦਾ ਕੋਈ ਤਰੀਕਾ ਸੱਚੇ ਪਾਤਸ਼ਾਹ ਕੋਈ ਦੱਸੋ, ਕਿਵੇਂ ਮਿਲੇਗਾ? ਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧੂ ਸੰਗ ਪ੍ਰਾਪਤੇ। ਜਿਹੜੀ ਉਸ ਪਰਮਾਤਮਾ ਨੂੰ ਕਿਸੇ ਨੇ ਪਾਇਆ ਹੈ ਜਾਂ ਕੋਈ ਪਾਉਣਾ ਚਾਹੁੰਦਾ ਹੈ, ਤੇ ਉਸ ਨੂੰ ਆਪਣੀ ਸਿਖਰਾਈ, ਦੇਹਾ ਅਭਿਮਾਨ, ਅਹੰਤਾ ਮਮਤਾ ਛੱਡ ਕੇ ਤੇ ਕਿੱਥੇ ਜਾਣਾ ਪਵੇਗਾ? ਸਾਧੂ ਸੰਗ, ਸਾਧੂ ਮਹਾਤਮਾ, ਗੁਰਸਿੱਖ ਭਗਤਾਂ ਦੀ ਸੰਗਤ ਵਿੱਚ ਜਾਣਾ ਪਵੇਗਾ। ਉੱਥੇ ਜਾ ਕੇ ਪ੍ਰਾਪਤ, ਉਸਨੂੰ ਪ੍ਰਾਪਤ ਹੋ ਸਕਦਾ ਹੈ ਪਰਮਾਤਮਾ। ਜਿਹੜੇ ਸਾਧੂਆਂ ਦੀ ਸੰਗਤ ਵਿੱਚ ਜਾਂਦੇ ਨੇ ਉਹਨਾਂ ਨੂੰ ਫਿਰ ਪ੍ਰਾਪਤੀ ਹੋ ਜਾਂਦੀ ਹੈ, ਕਿਉਂਕਿ ਉੱਥੇ ਸਾਕਸ਼ਾਤ ਉਸ ਨੂੰ ਉਸ ਪਰਮਾਤਮਾ ਦੀ ਅਨੁਭੂਤੀ ਹੁੰਦੀ ਹੈ। ਉੱਥੇ ਸੰਸਾਰਕ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ। ਸਾਧੂ ਸੰਗ ਪ੍ਰਾਪਤੇ, ਸਾਧੂਆਂ ਦਾ ਸੰਗ ਕਰਕੇ, ਗੁਰਸਿੱਖਾਂ ਦਾ, ਪ੍ਰਭੂ ਦੇ ਪਿਆਰਿਆਂ ਦਾ ਸੰਗ ਕਰਕੇ ਪ੍ਰਾਪਤੇ ਪ੍ਰਾਪਤ ਹੋ ਜਾਂਦਾ ਹੈ। ਤੇ ਜਦੋਂ ਪ੍ਰਾਪਤ ਹੋ ਜਾਂਦਾ ਹੈ ਉਹ ਫਿਰ ਉਸਦੀ ਅਵਸਥਾ, ਉਸਨੂੰ ਕੀ ਮਿਲਦਾ ਹੈ? ਪਰਮਾਤਮਾ ਦੇ ਮਿਲਣ ਕਰਕੇ ਕੀ ਹੁੰਦਾ ਹੈ? ਨਾਨਕ ਰੰਗ ਮਾਣਨ। ਜਿਹੜੇ ਸਾਧੂ ਸੰਗਤ ਵਿੱਚ, ਗੁਰਸਿੱਖਾਂ ਦੀ ਸੰਗਤ ਵਿੱਚ ਚਲੇ ਜਾਂਦੇ ਨੇ, ਉਹ ਰੰਗ ਦਾ ਅਰਥ ਹੈ ਆਨੰਦ। ਉਹ ਫਿਰ ਆਨੰਦ ਨੂੰ ਮਾਣਦੇ ਹਨ। ਕਿਹੋ ਜਿਹਾ ਆਨੰਦ ਮਾਣਦੇ ਹਨ? ਸੁੱਖ ਮਾਣਦੇ ਹਨ। ਸੁੱਖ ਕਿਹੋ ਜਿਹਾ ਮਾਣਦੇ ਹਨ? ਅਵਿਨਾਸੀ ਸੁੱਖ, ਆਪਣ ਆਸਨ, ਐਸਾ ਸੁੱਖ ਮਾਣਦੇ ਹਨ। ਸਦੀਵੀ ਆਨੰਦ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਭਾਵ ਸੰਸਾਰਕ ਆਨੰਦ। ਤੇ ਉਹਨਾਂ ਦੇ ਅੱਗੇ ਪਿੱਛੇ ਫਿਰਦਾ, ਪਰ ਸੰਸਾਰਕ ਆਨੰਦ ਵੱਲ ਦੇਖਦੇ ਨੇ, ਤੁੱਛ ਸਮਝਦੇ ਹਨ। ਉਸ ਅਭੇਤਾ ਰੂਪੀ ਆਨੰਦ ਨੂੰ ਮਾਣਦੇ, ਮੁਕਤੀ ਰੂਪੀ ਆਨੰਦ ਨੂੰ ਮਾਣਦੇ ਹਨ ਜਿਹੜੇ ਸਾਧੂ ਸੰਗ ਪ੍ਰਾਪਤ ਕਰ ਲੈਂਦੇ ਹਨ। ਪਰ ਸਾਧੂ ਸੰਗ ਵਿੱਚ ਜਾਣਾ ਕਿਸੇ ਦੇ ਵੱਸ ਹਰ ਇੱਕ ਦੇ ਥੋੜ੍ਹੀ ਹੈ। ਸਾਧੂ ਸੰਗ ਕਿਸ ਨੂੰ ਪ੍ਰਾਪਤ ਹੁੰਦਾ ਹੈ? ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸਦੇ ਹਨ ਕਿ ਉਸ ਪਰਮਾਤਮਾ ਦੇ ਕੋਲ ਕੌਣ ਪਹੁੰਚਦਾ ਹੈ? ਸਾਧੂ ਸੰਗ ਵਿੱਚ ਜਾ ਕਰਕੇ ਸਾਧੂ ਸੰਗ ਪ੍ਰਾਪਤੇ। ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਰ ਹੋਵਾ ਗੁਰਸੰਤ ਮਿਲਾਇਆ। ਜਦੋਂ ਭਾਰ ਹਨ ਨਾ, ਜਿਹਦੇ ਮੱਥੇ ਦੇ ਚੰਗੇ ਭਾਰ ਹਨ, ਉਹਨੂੰ ਸਾਧੂਆਂ ਦੀ ਸੰਗਤ ਮਿਲਦੀ ਹੈ। ਸੱਚੇ ਪਾਤਸ਼ਾਹ ਬਹੁਤ ਜਗ੍ਹਾ ਇਹ ਸਾਨੂੰ ਕਰਦੇ ਨੇ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਹੁਣ ਪਰਮਾਤਮਾ ਮਿਲਦਾ ਹੈ ਸਾਧੂਆਂ ਦੀ ਸੰਗਤ ਵਿੱਚੋਂ, ਤੇ ਸਾਧੂ ਕਦੋਂ ਮਿਲਦੇ ਨੇ? ਕਿਰਪਾ ਕਰੇ ਜਿਸ ਪਾਰ ਬ੍ਰਹਮ। ਸਾਧੂਆਂ ਦੀ ਸੰਗਤ ਉਦੋਂ ਮਿਲਦੀ ਹੈ ਜਦੋਂ ਪਰਮਾਤਮਾ ਕਿਰਪਾ ਕਰਦਾ ਹੈ। ਤੇ ਪਰਮਾਤਮਾ ਕਦੋਂ ਮਿਲਦਾ ਹੈ? ਜਦੋਂ ਸਾਧੂ ਦੀ ਸੰਗਤ ਮਿਲਦੀ ਹੈ। ਕਿਵੇਂ ਹਿਸਾਬ ਲਾਵਾਂਗੇ ਜੇ ਪਹਿਲਾਂ ਕਿਤੇ ਜਾਈਏ? ਕਿਵੇਂ ਪਤਾ ਲੱਗੇ? ਸਾਧੂਆਂ ਦੀ ਸੰਗਤ ਤੋਂ ਬਿਨਾਂ ਪਰਮਾਤਮਾ ਨਹੀਂ ਮਿਲਦਾ, ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਸਾਧੂ ਦੀ ਸੰਗਤ ਨਹੀਂ ਮਿਲਦੀ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ। ਤੇ ਜਦੋਂ ਕਿਰਪਾ ਹੋ ਗਈ ਉਸ ਪਰਮਾਤਮਾ ਦੀ, ਸਾਧੂ ਸੰਗ ਦਾ ਅਰਥ ਹੈ ਗੁਰੂ ਦੀ ਪ੍ਰਾਪਤੀ, ਗੁਰੂ ਦਾ ਸੰਗ। ਸਮਝ ਗਏ? ਜਦੋਂ ਪਰਮਾਤਮਾ ਕਿਰਪਾ ਕਰਦਾ ਹੈ ਨਾ, ਫਿਰ ਗੁਰੂ ਦਾ ਸੰਗ ਮਿਲਦਾ ਹੈ। ਤੇ ਜਦੋਂ ਕੋਈ ਗੁਰੂ ਮਿਲ ਜਾਏ ਫਿਰ ਉਸ ਗੁਰੂ ਦੇ ਕੋਲੋਂ ਉਪਦੇਸ਼, ਉਸ ਦੇ ਕੋਲੋਂ ਮਾਰਗਦਰਸ਼ਨ ਲੈ ਕਰਕੇ ਜਿਹੜਾ ਚਿੰਤਨ ਕਰਦਾ ਹੈ ਨਾ, ਉਸ ਨੂੰ ਕੀ ਹੁੰਦਾ ਹੈ? ਨਾਨਕ ਰੰਗ ਮਾਣਨ। ਫਿਰ ਉਹ ਵਿੱਚ ਵਿਚੋਲਾ ਬਣ ਜਾਂਦੇ ਨੇ। ਉਹ ਕਰਦੇ ਨੇ ਕੀ? ਉਹਨਾਂ ਨੇ ਕੀ ਕੀਤਾ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਦਿਲਾਏ। ਪ੍ਰਭੂ ਨੇ ਕਿਰਪਾ ਕੀਤੀ ਤੇ ਸਾਧੂ ਬਣ ਗਏ, ਸਾਧੂਆਂ ਨੇ ਸਹਾਇਤਾ ਕੀਤੀ ਤੇ ਪਰਮਾਤਮਾ ਬਣ ਗਿਆ। ਫਿਰ ਕਹਿੰਦੇ ਨਾਨਕ ਰੰਗ ਮਾਣਨ, ਫਿਰ ਉਹ ਆਨੰਦ ਮੁਕਤੀ ਰੂਪੀ ਅਭੇ ਰੂਪੀ ਆਨੰਦ ਨੂੰ ਮਾਣਦੇ ਹਨ। ਸਵਾਮੀ ਪਰਮਾਤਮਾ ਰੰਗੀਲਾ ਜੋ ਆਨੰਦ ਦਾਇਕ ਹੈ, ਜੋ ਸਾਰੇ ਆਨੰਦ ਸਰੂਪ ਹੈ, ਉਹ ਕੌਣ ਹੈ? ਹਰੀ। ਹਰੀ ਤੋਂ ਸ਼ੁਰੂ ਕੀਤਾ ਸੀ। ਹਰ ਜੇਠ ਗੁਣਤਾ ਲੋੜੀ ਅਤੇ ਹੱਤਿਆ ਕੇ ਕਹਿੰਦੇ ਨੇ ਹਰ ਜੇਠ ਰੰਗੀਲਾ ਤਿਸ ਧਣੀ। ਉਹ ਜਿਹੜਾ ਹਰੀ ਹੈ ਨਾ, ਜਿਸਦੇ ਨਾਲ ਸ਼ੁਰੂ ਵਿੱਚ ਕੀਤਾ ਸੀ ਨਾ ਉਪਕਰਮ ਉਪਸੰਹਾਰ ਜਿਹਨੂੰ ਕਹਿੰਦੇ ਨੇ, ਸ਼ੁਰੂ ਕੀਤਾ ਕਿ ਹਰ ਜੇਠ ਗੁਣਤਾ ਉਹਦੇ ਨਾਲ ਜੁੜੋ। ਤੇ ਹੁਣ ਕਹਿੰਦੇ ਨੇ ਹਰ ਜੇਠ ਰੰਗੀਲਾ ਤਿਸ ਧਣੀ। ਉਹ ਜੋ ਹਰੀ ਹੈ ਨਾ, ਜੇਠ ਦੇ ਮਹੀਨੇ ਦੁਆਰਾ ਕਹਿੰਦੇ ਨੇ ਰੰਗੀਲਾ ਹੈ, ਭਾਵ ਆਨੰਦ ਦੇਣ ਵਾਲਾ ਹੈ, ਆਨੰਦ ਸਰੂਪ ਹੈ। ਤੇ ਉਹ ਧਣੀ ਭਾਵ ਮਾਲਕ ਹੈ, ਕਿਸ ਨੂੰ ਮਿਲਦਾ ਹੈ? ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ, ਜਿਸਦੇ ਮੱਥੇ ਦੇ ਭਾਗ ਚੰਗੇ ਹਨ, ਜਿਸਦੇ ਸ੍ਰੇਸ਼ਟ ਭਾਗ ਹਨ, ਉਸ ਨੂੰ ਉਹ ਪਰਮਾਤਮਾ ਮਿਲਦਾ ਹੈ। ਜਿਸਦੇ ਚੰਗੇ ਪੁੰਨ ਕਰਮ ਹਨ, ਉਸ ਨੂੰ ਉਸ ਪਰਮਾਤਮਾ ਦੀ ਅਥਵਾ ਪਰਮਾਤਮਾ ਦੇ ਪਿਆਰਿਆਂ ਦੀ ਸੰਗਤ। ਪਹਿਲੇ ਵੀ ਇਹ ਬੇਨਤੀ ਕੀਤੀ ਕਿ ਹਰ ਹਰ ਜਨ ਦੋਈ ਇੱਕ ਹੈ, ਬਿਰਧ ਚਾਰ ਪ੍ਰਸ਼ਨਾਂ ਹੈ ਹਰੀ ਦੇ ਪਿਆਰੇ ਦੇ ਹਰੀ, ਉਹ ਦੋਨੇ ਤਾਂ ਮਿਲਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਰਦੇ ਨੇ ਕਿ ਮਸਤਕ ਲੱਗੇ ਸਾਧ ਲੈਣ ਬੜ ਭਾਗ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹਨ, ਭਾਗ ਹੋਆ ਗੁਰ ਸੰਤ ਮਿਲਾਇਆ। ਜੋ ਗੁਰੂ ਹੈ ਉਸ ਦੀ ਪ੍ਰਾਪਤੀ ਵੀ ਭਾਗਾਂ ਕਰਕੇ ਹੁੰਦੀ ਹੈ, ਤੇ ਜੋ ਗੁਰੂ ਦੇ ਪਿਆਰੇ ਨੇ ਉਹਨਾਂ ਦੀ ਵੀ ਜਿਹੜੀ ਪ੍ਰਾਪਤੀ ਹੈ, ਉਹਨਾਂ ਦੀ ਸੰਗਤ ਹੈ, ਉਹ ਮੱਥੇ ਦੇ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਐਸਾ ਪਾਵਨ ਪਵਿੱਤਰ ਅੱਜ ਉਪਦੇਸ਼ ਆਪਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਕਿ ਸਾਨੂੰ ਸੰਸਾਰਕ ਆਸਰੇ ਛੱਡ ਕਰਕੇ ਕੀ ਕਰਨਾ ਚਾਹੀਦਾ ਹੈ, ਬੇਨਤੀ ਕੀ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਸਗਲ ਦੁਆਰ ਕੋ ਛਾੜ ਗਏ, ਜਹਿਓ ਤੁਹਾਰੋ ਦੁਆਰ। ਮੈਂ ਸਾਰੇ ਸੰਸਾਰਕ ਦੁਆਰੇ ਭਟਕ ਰਹੇ ਹਨ, ਤੇ ਹੁਣ ਮੈਂ ਤੇਰਾ ਦਰ ਪਕੜਿਆ ਹੈ, ਬਾਹਰੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੈਂ ਆਪਣਾ ਸੇਵਕ ਹਾਂ, ਮੇਰੀ ਰੱਖਿਆ ਕਰੋ, ਮੇਰੀ ਲਾਜ ਰੱਖੋ। ਉਸ ਹਰੀ ਪਰਮਾਤਮਾ ਨਾਲ ਜਦੋਂ ਜੁੜਦੇ ਹਾਂ, ਉਸਦਾ ਨਾਮ ਜਪਦੇ ਹਾਂ, ਤੇ ਫਿਰ ਸਾਨੂੰ ਜਿਹੜੇ ਭਿਆਨਕ ਰੋਗਾਂ ਦੇ ਵਿੱਚ ਵੀ ਹੁਣ ਆਪਾਂ ਵਿਚਰ ਰਹੇ ਹਾਂ, ਇਹਨਾਂ ਤੋਂ ਬਚਣ ਦਾ ਕੀ ਉਪਾਅ ਹੈ? ਸਰਵ ਲੋਕ ਦਾ ਔਖਦ ਨਾਮ, ਉਸ ਪਰਮਾਤਮਾ ਦੀ ਸ਼ਰਨ ਪਕੜੀਏ ਤੇ ਉਸਦਾ ਨਾਮ ਜਪੀਏ ਤੇ ਸਾਰੇ ਦੁੱਖਾਂ ਦੀ ਨਿਵਰਤੀ ਹੋ ਜਾਂਦੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਆਪਾਂ ਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਯਤਨ ਕਰੀਏ, ਪ੍ਰਾਰਥਨਾ ਕਰੀਏ ਕਿ ਇਹ ਜੋ ਅੱਜ ਦਾ ਉਪਦੇਸ਼ ਹੈ ਸਾਡੇ ਹਿਰਦੇ ਵਿੱਚ ਵਸ ਜਾਏ, ਅਸੀਂ ਉਸ ਪਰਮਾਤਮਾ ਨਾਲ ਜੁੜ ਸਕੀਏ। ਇਸ ਪਾਵਨ ਪਵਿੱਤਰ ਉਪਦੇਸ਼ ਦੀ ਵਿਚਾਰ ਕਰਦਿਆਂ ਅਨੇਕ ਪ੍ਰਕਾਰ ਦੀ ਗਲਤੀ ਭੁੱਲ ਚੁੱਕ ਹੋ ਜਾਂਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਆਪ ਸੰਗਤ ਬਖਸ਼ਣ ਯੋਗ ਹੋ, ਬਖਸ਼ ਲੈਣਾ ਅਸੀਸ ਬਖਸ਼ਿਸ਼ ਕਰਨੀ। ਹੁਣ ਆਪਾਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ।